صاحبین ستنام سری واہ گرو صاحب جی گیان دھیان کس کا من جانا سار نہ جانا تیری سب تے وڈا ستگر نانک جن کر راکھی میری سجن سچا پاتشاہ سر سان ساہ جن پاس بیٹھیا سوئی ہے سبنا دا بھیسا
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਏ ਮਨ ਨਿਰਮਲ ਹਰ ਕੀਰਤਨ ਮਹਿ ਅਨਦਿਨ ਜਾਗਾ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਏ ਮਨ ਨਿਰਮਲ ਹਰ ਕੀਰਤਨ ਮਹਿ ਅਨ ਦਿਨ ਜਾਗਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਛਲ ਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੱਜ ਬੈਠੀ ਸਾਧ ਸੰਗਤ ਜੀ ਆਪ ਜੀ ਵਟ ਭਾਗੇ ਹੋ ਜਿਨ੍ਹਾਂ ਨੇ ਗੁਰੂ ਕੇ ਚਰਨਾਂ 'ਚ ਬੈਠ ਕੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦਾਰੇ ਕੀਤੇ ਅਤੇ ਹਰਿਜਸ ਕੀਰਤਨ ਗੁਰਮੁਖ ਪਿਆਰਿਆਂ ਕੋਲੋਂ ਰਾਗੀ ਸਿੰਘਾਂ ਦੇ ਕੋਲੋਂ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਹੈ। ਹੁਣ ਜੋ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਕਥਾ ਪਿਛਲੇ ਸਮੇਂ ਤੋਂ ਚੱਲ ਰਹੀ ਹੈ ਉਹਦਾ ਲੜੀਵਾਰ ਪਾਠ ਅਤੇ ਉਸਦੇ ਵਿਚਾਰ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਤੇ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਚਰਨ ਕਮਲ ਗੋਬਿੰਦ ਰੰਗ ਲਾਗਾ
ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਵਿੱਚ ਦਰਜ ਹੈ ਕਬੀਰ ਭਗਤ ਦੀ ਬਾਣੀ ਗੌੜੀ ਰਾਗ ਵਿੱਚ। ਆਪ ਜੀ ਨੇ ਇਸ ਤੋਂ ਪਹਿਲਾਂ ਕਬੀਰ ਭਗਤ ਦੀ ਬਾਣੀ ਬਾਵਨ ਅੱਖਰੀ ਅਤੇ ਹੋਰ ਬਾਣੀਆਂ ਦਾ ਪਾਠ ਵੀ ਸੁਣਿਆ ਤੇ ਉਹਦੀ ਵਿਆਖਿਆ ਵੀ ਸੁਣੀ ਹੈ। ਸੋ ਕਬੀਰ ਭਗਤ ਜੀ ਇੱਕ ਉਸ ਜਗ੍ਹਾ ਤੇ ਪੈਦਾ ਹੋਏ ਸੀ ਜਿੱਥੇ ਸੰਤਾਂ ਦੇ ਭੇਖ ਵਿੱਚ ਬੜੇ ਬੜੇ ਪਖੰਡ ਔਰ ਠੱਗ ਲੋਕ ਹੋਏ ਬੈਠੇ ਸਨ। ਵੈਸੇ ਤਾਂ ਇਹ ਜਿਹੜੀ ਨਗਰੀ ਬੰਨੀ ਸੀ ਕਾਂਸੀਪੁਰੀ ਸ਼ਿਵਜੀ ਨੇ ਇਹ ਉਹਨਾਂ ਵਾਸਤੇ ਬਣਾਈ ਸੀ ਕਿ ਇੱਥੇ ਨਾਮ ਦੇ ਰਸੀਏ ਬ੍ਰਹਮ ਗਿਆਨੀ ਰਿਸ਼ੀ ਮੁਨੀ ਉਹ ਇੱਥੇ ਰਿਹਾ ਕਰਨਗੇ, ਨਾਮ ਸਿਮਰਨ ਜਪਣਗੇ ਔਰ ਉਹਨਾਂ ਵਾਸਤੇ ਬਣਾਈ ਸੀ। ਪਰ ਉਹਨਾਂ ਦੇ ਭੇਖ ਵਿੱਚ ਫਿਰ ਉੱਥੇ ਬਾਹਰੋਂ ਸੰਤ ਅੰਦਰੋਂ ਭੇਖ ਹੋਰ ਕੁਛ ਤੇ ਬਾਹਰੋਂ ਹੋਰ ਉਹਨੂੰ ਵੇਖ ਕੇ ਫਿਰ ਕਬੀਰ ਕਹਿ ਹੀ ਉੱਠਿਆ, ਕਹਿਣ ਲੱਗੇ ਭਾਈ ਨੂੰ ਦੇਖ ਕੇ ਇਹ ਲੱਗਦਾ ਮੈਨੂੰ ਇਹ ਸਾਧੂ ਸੰਤ ਨਹੀਂ ਹਨ, ਸਾਧੂਆਂ ਦੇ ਭੇਜ ਵਿੱਚ ਆ ਕੇ ਠੱਗ ਬਸਣ ਲੱਗ ਗਏ ਹਨ। ਗੱਜ ਸਾਢੇ ਤਹਿ ਤਹਿ ਧੋਤੀਆਂ ਤੇਰੇ ਪਾਏ ਨਤੱਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ ਹੋਏ ਹਲਕੇ ਸੰਤ ਨਾ ਆਖੀ ਇਹ ਬਾਨਾਰਸ ਕੇ ਠੱਗ। ਕਹਿਣ ਲੱਗੀ ਮਾਤਾ ਇਹ ਸੰਤ ਸਮਝੋ ਤਾਂ ਬਨਾਰਸ ਦੇ ਠੱਗ ਇਕੱਠੇ ਹੋ ਗਏ। ਬਣਾਇਆ ਤੇ ਸੀ ਉਹ ਸ਼ਹਿਰ ਇੱਕ ਐਸਾ ਬੰਨਿਆ ਸੀ ਕਿ ਜਿੱਥੇ ਸਾਰੇ ਮਹਾਂਪੁਰਸ਼ ਨਾਮ ਦੇ ਰਸੀਏ ਤੱਤ ਵੇ ਤੇ ਜਿੱਥੇ ਰਹਿਣਗੇ, ਜਿਵੇਂ ਗੁਰੂ ਰਾਮਦਾਸ ਨੇ ਬਣਾਇਆ ਸੀ ਸ੍ਰੀ ਅੰਮ੍ਰਿਤਸਰ ਦੇ ਵਿੱਚ ਕੇ ਸਾਰੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਗੁਰਬਾਣੀ ਪੜ੍ਹਨ ਵਾਲੇ ਹੋਣਗੇ। ਉਹ ਸਾਰਿਆਂ ਸਥਾਨਾਂ ਦੀ ਫਿਰ ਸੱਚਾਈ ਦੇ ਨਾਲ ਝੂਠ ਚੱਲ ਪੈਂਦਾ। ਉਸ ਜਗ੍ਹਾ ਦੇ ਕਬੀਰ ਭਗਤ ਜੀ ਪੈਦਾ ਹੋਏ। ਫਿਰ ਕਬੀਰ ਦੇ ਨਾਲ ਕਈ ਈਰਖਾ ਕਰਕੇ ਗੋਸ਼ਟੀਆਂ ਵੀ ਕਰਦੇ ਸੀ ਹਰਾਜੀਏ ਇੱਥੋਂ ਵੀ ਔਰ ਪਹਿਲਾਂ 52 ਅੱਖਰਾਂ ਦੁਆਰਾ ਕਬੀਰ ਨੇ ਕਿਹਾ 52 ਅੱਖਰ ਜੋੜੇ ਆਨ ਸਗਨ ਆਖਰ ਏਕ ਪਛਾਣ ਇਹ ਪੰਡਿਤ ਜੀ 52 ਅੱਖਰਾਂ ਨੂੰ ਜੋੜ ਜੋੜ ਕੇ ਵੇਦ ਸ਼ਾਸਤਰ ਦੇ ਬਹੁਤ ਨਾਰੇ ਪਰ ਤੂੰ ਇੱਕ ਵੀ ਅੱਖਰ ਨੂੰ ਪਛਾਣ ਨਹੀਂ ਸਕਿਆ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਅੱਖਰ ਹੈ ਇਹ ਅੱਖਰ ਕਿਰ ਜਾਹੇਗੇ ਉਹ ਇਹ ਅੱਖਰ ਇਲਮ ਹੈ ਨਾ ਹੈ ਅੱਖਰ ਤੇ ਖਤਮ ਹੋ ਸਕਦੇ ਨੇ ਪਰ ਜਿਹੜੀ ਬਾਣੀ ਨਾਮ ਹੈ ਇਹ ਨਹੀਂ ਖਤਮ ਹੁੰਦੀ ਹੈ ਇਹ ਸਦਾ ਹੀ ਰਹੇਗੀ ਜਿਹੜਾ ਜਿਸਦੇ ਜਿਹਦੇ ਵਾਸਤੇ ਅੱਖਰ ਬਣੇ ਨੇ ਅੱਖਰ ਖਰਨ ਤੋਂ ਰਹਿ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹ ਸਦਾ ਹੀ ਰਹੇਗਾ ਇਸ ਕਰਕੇ ਮਹਾਰਾਜ ਫਿਰ ਅਕੀਰ ਜੀ ਕਹਿੰਦੇ ਪੰਡਿਤ ਲੋਕਾਂ ਕਿਉਂ ਵਿਵਹਾਰ ਕਹਿੰਦੇ ਪੰਡਿਤ ਲੋਕਾਂ ਨੇ 52 ਅੱਖਰਾਂ ਦਾ ਆਪਣਾ ਕਾਰੋਬਾਰ ਇਹ ਚਲਾ ਲਿਆ ਬਸ ਵਿਹਾਰ ਵਿਵਹਾਰ ਬਣ ਗਿਆ ਹੈ ਇਹਦੇ ਵੱਧ ਕੁਛ ਨਹੀਂ ਹੈ ਗਿਆਨਵੰਤ ਜਿਹੜੇ ਇਹਨਾਂ ਹੀ ਅੱਖਰਾਂ ਰਾਹੀਂ ਰਸ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਹਨ ਸੋ ਇਸ ਕਰਕੇ ਉੱਥੇ ਉੱਤਰ ਦਿੱਤੇ ਫਿਰ ਕਬੀਰ ਨੂੰ ਆ ਕੇ ਕਹਿਣ ਲੱਗੇ ਜੀ ਅਸੀਂ 15 ਥਿੱਤਾਂ ਦੇ ਵਿੱਚ ਕਿਹੜੀ ਤਿੱਥ ਪੂਜਣ ਦੇ ਯੋਗ ਹੈ ਦੱਸੋ ਕਿਹੜੀ ਤਿੱਥ ਨੂੰ ਕਿਹੜੇ ਦਿਨ ਉਹ ਕੋਈ ਕਿਸੇ ਦੇਵਤੇ ਦਾ ਪੂਜਨ ਕਰਨਾ ਚਾਹੀਦਾ ਕਿਹੜੇ ਦਿਨ ਅਸੀਂ ਕੋਈ ਵਰਤ ਆਦਿ ਰੱਖਣੇ ਚਾਹੀਦੇ ਨੇ ਇਹਨਾਂ ਤਿੱਥਾਂ ਵਿੱਚੋਂ ਕਿਹੜੀ ਪਵਿੱਤਰ ਹੈ ਤਾਂ ਉਹਦਾ ਉੱਤਰ ਦਿੰਦੇ ਹਨ ਕਬੀਰ ਭਗਤ ਜੀ ਕਹਿਣ ਲੱਗੇ ਸਾਰੀਆਂ ਤਿੱਥੀ 15 ਤਿੱਥੀ ਤੈ ਸਤਵਾਰ ਮਹਾ ਉੱਤੀ ਆਵੈ ਬਾਰੋ ਬਾਰ ਇਹ ਕਹਿੰਦੇ 15 ਤਿੱਥੀਆਂ ਔਰ 7 ਦਿਨ ਤਾਂ ਆਪਣੀ ਵਾਰੀ ਨਾਲ ਆਈ ਜਾਂਦੇ ਨੇ ਫਿਰ ਕਬੀਰ ਜੀ ਕਹਿਣ ਲੱਗਿਆ ਸਾਰੇ ਸ਼ੁੱਧ ਨੇ ਇਹਨਾਂ ਵਿੱਚੋਂ ਕੋਈ ਵੀ ਮਾੜਾ ਨਹੀਂ ਜਿਹਦੇ ਪ੍ਰਮਾਤਮਾ ਦਾ ਨਾਮ ਚੇਤੇ ਆ ਜਾਵੇ ਉਹ ਸਾਰੇ ਦੇ ਸਾਰੇ ਸ਼ੁੱਧ ਹਨ ਸੋ ਆਓ ਉਹਦੀ ਵਿਚਾਰ ਸੁਣੀਏ ਕਬੀਰ ਜੀ ਇਸ ਗੱਲ ਨੂੰ ਖੰਡਨ ਕਰਦੇ ਹਨ ਕਿ ਤਿੱਥਾਂ ਤੇ ਵਾਰਾਂ ਦਾ ਪੁਜਾਰੀ ਨਹੀਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪੁਜਾਰੀ ਹਾਂ ਉਹ ਸਾਰੀਆਂ ਤਿੱਥਾਂ ਵਿੱਚ ਹੈ ਸਾਰੀਆਂ ਵਾਰਾਂ ਵਿੱਚ ਹੈ ਸਾਰੇ ਦਿਨਾਂ ਵਿੱਚ ਹੈ ਸਾਰੇ ਮਹੀਨਿਆਂ ਵਿੱਚ ਹੈ ਸੋ ਆਓ ਪ੍ਰੇਮ ਦੇ ਨਾਲ ਸੁਣੋ ਬੋਲੋ ਸਤਨਾਮ ਸ੍ਰੀ ਵਾਹਿਗੁਰੂ
ਚਰਨ ਕਮਲ ਗੋਬਿੰਦ ਰੰਗ ਲਾਗਾ
ਕਬੀਰ ਜੀ ਕਹਿਣ ਲੱਗੇ ਜਿਨ੍ਹਾਂ ਦਾ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲਾਂ ਚ ਜੋ ਗੋਬਿੰਦ ਹੈ ਸੰਸਾਰ ਦਾ ਪਾਲਕ ਹੈ ਪ੍ਰਿਥਵੀ ਦਾ ਪਾਲਕ ਹੈ ਇਹ ਸਾਰੀਆਂ 15 ਥਿੱਤਾਂ ਵਿੱਚੋਂ ਔਰ ਸਾਰੇ 7 ਦਿਨਾਂ ਦੇ ਵਿੱਚੋਂ 30 ਦਿਨ ਮਹੀਨੇ ਦੇ ਵਿੱਚੋਂ ਸਾਲ ਦੇ ਵਿੱਚੋਂ ਜਿਹੜੇ ਦਿਨ ਵੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਰੰਗ ਲੱਗ ਗਿਆ ਨਾ ਰੰਗਾ ਅਸਰ ਪ੍ਰੇਮ ਲੱਗ ਗਿਆ ਪ੍ਰੇਮ ਜਿਹੜੇ ਦਿਨ ਵਿੱਚ ਵੀ ਲੱਗ ਗਿਆ ਪ੍ਰੇਮ ਉਹੀ ਦਿਨ ਭਲਾ ਹੈ ਉਹੀ ਚੰਗੀ ਥਿੱਤ ਹੈ
ਸੰਤ ਪ੍ਰਸਾਦ ਭਏ ਮਨ ਨਿਰਮਲ
ਜਿਹਨਾਂ ਦੇ ਉੱਤੇ ਕਿਰਪਾ ਹੋਵੇ ਸੰਤ ਪ੍ਰਸਾਦ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੰਤ ਨੇ ਉਹਦੀ ਪ੍ਰਸਾਦ ਕਿਰਪਾ ਦੇ ਨਾਲ ਉਹਨਾਂ ਦੀ ਮਿਹਰਬਾਨੀ ਦੇ ਨਾਲ ਜਿਹੜੇ ਨਾਮ ਦੇ ਰਸੀ ਆਪ ਨੇ ਜਿਹਨਾਂ ਦਾ ਆਪਣਾ ਮਨ ਨਿਰਮਲ ਹੈ ਉਹ ਦੂਜੇ ਦਾ ਮਨ ਵੀ ਨਿਰਮਲ ਕਰ ਦਿੰਦੇ ਹਨ ਜਿਹਨਾਂ ਦੇ ਅੰਦਰ ਦਾ ਦੀਵਾ ਜਗਦਾ ਉਹ ਦੀਜਿਆਂ ਦਾ ਦੀਵਾ ਜਗਾਉਂਦੇ ਹਨ ਪਰ ਜਿਹਦਾ ਦੀਵਾ ਆਪਣੇ ਬੁਝਿਆ ਹੋਇਆ ਹੈ ਉਹ ਦੂਜਿਆਂ ਦੇ ਦੀਵੇ ਨੂੰ ਕੋਈ ਜਗਾਏਗਾ ਇਸ ਕਰਕੇ ਸੰਤ ਉਹ ਨੇ ਜਿਹਨਾਂ ਦੇ ਅੰਦਰ ਦਾ ਦੀਵਾ ਜਾਗ ਪਿਆ ਜਿਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਜਿਹੜੇ ਉਸ ਨਾਲ ਜੁੜੇ ਹੋਏ ਹਨ ਸੰਤ ਇੱਕ ਅਵਸਥਾ ਦਾ ਨਾਮ ਹੈ ਕਿਸੇ ਭੇਟ ਦਾ ਨਾਮ ਨਹੀਂ ਮੈਂ ਬੇਨਤੀ ਕਰਾਂ ਸਾਡੀ ਕੋਈ ਦੇਖਣੀ ਹੋਰ ਹੋ ਗਈ ਅਸੀਂ ਸੰਤ ਉਸ ਭੇਖ ਨੂੰ ਮੰਨ ਲੈਂਦੇ ਹਾਂ ਵੀ ਇਹ ਸੰਤ ਨੇ ਸਾਨੂੰ ਸੰਤ ਦੀ ਪਛਾਣ ਨਹੀਂ ਹੈ ਫਿਰ ਉਹ ਭੇਖ ਦੇ ਵਿੱਚੋਂ ਕੋਈ ਨਾ ਕੋਈ ਕਿਉਂਕਿ ਭੇਖ ਤੇ ਮੈਂ ਪਹਿਲੀ ਬੇਨਤੀ ਕੀਤੀ ਹੈ ਕਿ ਸੱਚਾਈ ਦੇ ਨਾਲ ਝੂਠ ਕਈ ਗੁਣਾ ਜ਼ਿਆਦਾ ਤੁਰ ਪੈਂਦਾ ਕਿਉਂਕਿ ਸੱਚਾਈ ਤੋਂ ਝੂਠ ਤੁਰਦਾ ਚੱਲਦਾ ਨਹੀਂ ਇਸ ਕਰਕੇ ਇੱਕ ਅਵਸਥਾ ਹੈ ਜਿਹਦੀ ਕਿ ਉਹ ਸੰਤ ਨਾਮ ਜਪਣ ਵਾਲਾ ਗੁਰਮੁਖ ਪਿਆਰਾ ਨਾਮ ਦਾ ਰਸੀਆ ਜਿਨ੍ਹਾਂ ਸਾਧ ਵਿਰਾਸਨ ਵਿਸਰੈ ਹਰ ਨਾਮਾ ਮਨ ਮੰਤ ਤਨ ਦੇਈ ਨਾਨਕਾ ਪੂਰਨ ਸੋਈ ਸੰਤ ਜਿਹੜੇ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਰੱਖਦੇ ਹਨ ਨਾਮ ਦੇ ਰਸੀਏ ਹਨ ਭਾਵੇਂ ਆਪਣੇ ਕਾਰੋਬਾਰ ਕਰਦੇ ਨੇ ਭਾਵੇਂ ਆਪਣੇ ਘਰਾਂ 'ਚ ਰਹਿੰਦੇ ਨੇ ਭਾਵੇਂ ਉਹ ਡੇਰਿਆਂ 'ਚ ਰਹਿੰਦੇ ਨੇ ਭਾਵੇਂ ਉਹ ਨੌਕਰੀਆਂ ਕਰਦੇ ਨੇ ਭਾਵੇਂ ਉਹ ਦੁਕਾਨਾਂ ਕਰਦੇ ਨੇ ਉਹੀ ਸੰਤ ਨੇ ਸੰਤ ਇੱਕ ਅਵਸਥਾ ਹੈ ਕਈਆਂ ਨੂੰ ਸੰਤ ਤੋਂ ਐਲਰਜੀ ਹੈ ਵੀ ਸੰਤ ਤਾਂ ਹੁੰਦੇ ਹੀ ਨਹੀਂ ਜੀ ਨਹੀਂ ਭਾਈ ਸੰਤ ਹੁੰਦੇ ਨੇ ਮੂਰਖਤਾ ਨਾ ਕਰੋ ਸੰਤ ਹੁੰਦੇ ਨੇ ਇਹ ਠੀਕ ਹੈ ਵੀ ਜਿਹਨਾਂ ਨੂੰ ਤੁਸੀਂ ਸੰਤ ਸਮਝਦੇ ਹੋ ਨਹੀਂ ਹੁੰਦੇ ਜਿਹਨਾਂ ਨੂੰ ਅਸੀਂ ਸਮਝਦੇ ਨੇ ਉਹ ਸੰਤ ਹੁੰਦੇ ਨੇ ਕਿਉਂਕਿ ਅਸੀਂ ਕਿਸੇ ਪਹਿਰਾਵੇ ਨੂੰ ਸੰਤ ਮੰਨਾਂਗੇ ਕਿਸੇ ਡੇਰੇ ਨੂੰ ਸੰਤ ਮੰਨਾਂਗੇ ਉੱਥੇ ਨਹੀਂ ਹੁੰਦੇ ਇਸ ਕਰਕੇ ਜ਼ਰੂਰੀ ਉੱਥੇ ਹੋਣ ਇਹ ਪਤਾ ਨਹੀਂ ਕਿੱਥੇ ਹੋਣ ਰਵਿਦਾਸ ਮਰੇ ਹੋਏ ਪਸ਼ੂਆਂ ਨੂੰ ਢੋਂਦਾ ਹੋਇਆ ਪੂਰਨ ਸੰਤ ਹੈ ਕੌਣ ਜਾਣੇ ਸੰਤ ਕਿਹੜਾ ਮੱਥਾ ਟੇਕੇ ਕੌਣ ਜਾ ਕੇ ਕਰਨ ਦੇ ਮੱਥਾ ਟੇਕੇ ਜਾ ਕੇ ਤਾਂ ਪਸ਼ੂਆਂ ਢੋਂਦੇ ਮਰੇ ਹੋਏ ਸੰਤ ਕਿੱਥੇ ਹੈ ਸੰਤ ਅਸੀਂ ਬੜੇ ਸਾਰੇ ਸ਼ਰਾਬਿਆਂ ਨੂੰ ਦੇਖਦੇ ਹਾਂ, ਬੜੇ ਇਕੱਠ ਹੁੰਦੇ ਨੇ ਬਈ ਫਲਾਣਾ ਸੰਤ ਹੈ, ਔਰ ਮੈਂ ਇਹ ਬੇਨਤੀ ਕਰਾਂ ਸੰਤਾਂ ਕੋਲ ਇਕੱਠ ਹੋਏ ਨੀ ਕਰਦੇ ਕਦੇ ਵੀ। ਉਹ ਵੀ ਸਮਾਜ ਦਾ ਕੋਈ ਪੁਰਜਾ ਹਿੱਸਾ ਹੋਵੇਗਾ ਜਿਹਦੇ ਕੋਲ ਬੜੇ ਵੱਡੇ ਇਕੱਠ ਹੁੰਦੇ ਨੇ, ਬਹੁਤੇ ਸੰਤਾਂ ਕੋਲ ਕਦੇ ਇਕੱਠ ਨਹੀਂ ਹੋਏ, ਔਰ ਬਹੁਤਿਆਂ ਵੱਡੀਆਂ ਇਕੱਠਾਂ ਚ ਕੋਈ ਸੰਤ ਨਹੀਂ ਹੁੰਦੇ ਹਨ। ਇਸ ਕਰਕੇ ਹੋਰ ਜਿਹੜੇ ਜਿੰਨੀਆਂ ਉਦਾਹਰਨਾਂ ਲੈ ਲਓ, ਕਬੀਰ ਭਗਤ ਆਪਣੇ ਘਰ ਤਾਣੀ ਬੁਣ ਕੇ ਆਪਣਾ ਪੇਟ ਪੁਜਾਣਾ ਚਾਹੁੰਦੇ, ਕੌਣ ਵਾਲੇ ਸੰਤ ਹੈ? ਇਹਦੀ ਕੋਈ ਚੰਗੀ ਗੱਡੀ ਵੀ ਨਹੀਂ ਹੈ ਜਿਹਦੇ ਨਾਲ ਚਾਲਬਾਜ਼ੀ ਗਾੜਦੇ ਹਨ, ਇਹਦੀ ਗੜਬਾ ਚੁੱਕਣਾ ਕੋਈ ਹੈ ਹੀ ਨਹੀਂ, ਇਹਦੇ ਅੱਗੇ ਪਿੱਛੇ ਕੋਈ ਸੈਂਟ ਦੀਆਂ ਸੀਸੇ ਛਿੜਕਣ ਵਾਲਾ ਕੋਈ ਹੈ ਹੀ ਨਹੀਂ, ਇਹਦਾ ਸੰਤ ਹੈ? ਅਸੀਂ ਕਿਉਂਕਿ ਸਾਡੀ ਦੇਖਣੀ ਇਹੋ ਜਿਹੀ ਹੈ ਨਾ, ਅਸੀਂ ਬਾਹਰਲੀ ਕਿਰਿਆ ਨੂੰ ਦੇਖ ਸਕਦੇ ਹਾਂ, ਅੰਦਰਲੀ ਕਿਰਿਆ ਦੇਖਣ ਦਾ ਸਾਡੇ ਕੋਲ ਇੰਨੀ ਸ਼ਕਤੀ ਔਰ ਸਮਰੱਥਾ ਹੈ ਨਹੀਂ। ਇਸ ਕਰਕੇ ਸੰਤ ਇੱਕ ਅਵਸਥਾ ਹੈ, ਸਗੋਂ ਜਿਵੇਂ ਦੁਨਿਆਵੀ ਅਹੁਦਾ ਹੈ ਨਾ, ਸਭ ਤੋਂ ਵੱਡਾ ਪ੍ਰਧਾਨ ਮੰਤਰੀ ਉਦੋਂ ਅੱਗੇ ਕੋਈ ਅਹੁਦਾ ਨਹੀਂ ਹੈ, ਔਰ ਸਾਡੀ ਆਤਮਕ ਤਰੱਕੀ ਦਾ ਸਭ ਤੋਂ ਵੱਡਾ ਅਹੁਦਾ ਸੰਤ ਹੈ, ਔਰ ਸੰਤ ਤੋਂ ਅੱਗੇ ਅਨੰਤ ਹੈ, ਉਹਦੇ ਅੱਗੇ ਕੁਛ ਵੀ ਨਹੀਂ। ਹਰ ਇੱਕ ਮਨੁੱਖ ਨੂੰ ਪਹਿਲਾਂ ਸੰਤ ਬਣਨਾ ਪਏਗਾ, ਫਿਰ ਅਨੰਤ ਨਾਲ ਮਿਲਿਆ ਜਾਏਗਾ। ਇਹ ਹੋ ਨਹੀਂ ਸਕਦਾ ਕਿ ਤੁਸੀਂ ਪਹਿਲੀ ਪੰਜਵੀਂ ਕਰਕੇ ਬੀ ਏ ਕਰ ਲਵੋ, ਐਮ ਏ ਕਰ ਲਵੋ, ਇਹ ਹੋ ਨਹੀਂ ਸਕਦਾ ਹੈ। ਦਰਜਾ ਤੇ ਦਰਜਾ ਜਮਾਂ ਪਹੁੰਚੋਗੇ ਉੱਥੋਂ, ਤਦੇ ਤੁਸੀਂ ਦੁਨੀਆਂ ਦੀਆਂ ਪਦਵੀਆਂ ਵੀ ਜੇ ਤੁਸੀਂ ਉਹ ਪਾਸ ਕਰੋਗੇ, ਕਿਸੇ ਨੇ ਪੁਲਿਸ ਅਫਸਰ ਵੱਡਾ ਐਸ ਪੀ ਲੱਗਣਾ, ਆਈ ਪੀ ਐਸ ਕਰਨੀ ਪਏਗੀ। ਜੇ ਕੋਈ ਆਈ ਪੀ ਐਸ ਕੀਤੇ ਵੀ ਨਹੀਂ, ਆਈ ਪੀ ਐਸ ਪਖੰਡ ਹੈ ਨਹੀਂ ਪਾਈ, ਫਿਰ ਤੂੰ ਆਈ ਪੀ ਐਸ ਕਰੇਗਾ ਤੈਨੂੰ ਤਾਂ ਹੀ ਉੱਥੇ ਕੋਈ ਅਫਸਰ ਰੱਖਿਆ ਜਾਏਗਾ। ਦੁਨੀਆਂ ਦਾ ਵੱਡੇ ਅਹੁਦੇ ਤੂੰ ਕਰੇਗਾ, ਜਿਹਨੇ ਆਈ ਐਸ ਕਰੇਗਾ ਤਾਂ ਹੀ ਤੈਨੂੰ ਕਿਸੇ ਇਲਾਕੇ ਦਾ ਡੀ ਸੀ ਲਾਇਆ ਜਾਏਗਾ। ਇਸ ਕਰਕੇ ਇਸੇ ਤਰ੍ਹਾਂ ਹੀ ਸੰਤ ਪਦਵੀ ਤੇ ਪਹੁੰਚਣਾ ਹੀ ਪਏਗਾ, ਔਰ ਉੱਥੋਂ ਪਹੁੰਚ ਕੇ ਅੱਗੇ ਪ੍ਰਾਪਤੀ ਅਨੰਤ ਨਾਲ ਹੋਏਗੀ। ਸੰਤ ਤੋਂ ਅੱਗੇ ਕੌਣ ਹੈ? ਅਨੰਤ ਹੈ, ਸੰਤ ਅਨੰਤ ਹੈ, ਅੰਤਰ ਨਾਹੀ, ਔਰ ਸੰਤ ਤੱਕ ਪਹੁੰਚਣਾ ਪਏਗਾ। ਸੋ ਇਸ ਕਰਕੇ ਗੁਰੂ ਦੇ ਪਿਆਰੇ ਪਾਸ ਹੀ ਕਈ ਵਾਰੀ ਉਹ ਸੰਤ ਜੇ ਕਿ ਅਸੀਂ, ਮੈਂ ਫਿਰ ਬੇਨਤੀ ਕਰਾਂ, ਇਹਦਾ ਮਤਲਬ ਇਹ ਨਹੀਂ ਕਿਸੇ ਡੇਰੇ ਚ ਹੋਏਗਾ, ਕਿਤੇ ਧਾਰਮਿਕ ਜਗ੍ਹਾ ਤੇ ਹੋਏਗਾ, ਐਸੀ ਜਗ੍ਹਾ ਤੇ ਹੋ ਸਕਦੇ ਜਿਹੜੀ ਜਗ੍ਹਾ ਤੁਸੀਂ ਕੁਛ ਮੰਨੀਏ ਹੀ ਨਾ। ਕੌਣ ਮੰਨੇਗਾ? ਮਰੇ ਪਤੀ ਧੋਣ ਵਾਲੇ ਨੂੰ ਅਸੀਂ ਮੂੰਹ ਪਰਾਂ ਕਰਕੇ ਲੰਘਾਂਗੇ ਨਾ। ਰਵਦਾਸ ਬੰਤਾ ਢੋਰ ਨਿਤ ਤੇ ਤਿਆਗੀ ਮਾਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਤਸ਼ਾਹ ਦੇਖੋ ਕੀ ਕਹਿ ਰਹੇ ਨੇ, ਕਹਿੰਦੇ ਰਵਦਾਸ ਬੰਤਾ ਢੋਰ ਨਿਤ ਤੇ ਤਿਆਗੀ ਮਾਇਆ। ਉਹਨੇ ਕਹਿਣ ਲੱਗੇ ਮਰੇ ਪਸ਼ੂ ਨੇ ਧੋਂਦਿਆਂ ਧੋਦਿਆਂ ਮਾਇਆ ਤਿਆਗ ਦਿੱਤੀ, ਪ੍ਰਗਟ ਹੋਆ ਸਾਧ ਜਿੰਨਾ ਦਰਸ਼ਨ ਪਾਇਆ। ਭਗਤਾਂ ਨੇ ਆਪਣਾ ਕਿੱਤਾ ਛੱਡਿਆ ਵੀ ਨਹੀਂ, ਕਿਉਂਕਿ ਉਹ ਕਹਿੰਦੇ ਸਾਡੀ ਇਸੇ ਕਿੱਤੇ ਚ ਉਪਜੀਵਿਕਾ ਬਖਸ਼ੀ ਹੈ ਮਹਾਰਾਜ, ਅਸੀਂ ਸ਼ਾਇਦ ਇਸੇ ਕਿੱਤੇ ਕਰਕੇ ਸਾਡੇ ਤੇ ਮਹਾਰਾਜ ਦੀ ਕਿਰਪਾ ਹੋਈ ਹੈ। ਗੁਰੂ ਅਰਜਨ ਦੇਵ ਜੀ ਨੇ ਸਾਰੇ ਭਗਤਾਂ ਦੀ ਗਿਣਤੀ ਕਰ ਦਿੱਤੀ, ਗੋਬਿੰਦ 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 ਸਿੰਘ ਨਾਮ ਦੇਵ ਮਨ ਲੀਣਾ, ਅਰ ਦਾਮ ਕੋ ਸ਼ੀਪੁਰ ਹੋਇਓ ਲਾਖੀਣਾ। ਜਿਹਨੇ ਲੋਕੀ ਅੱਧੀ ਦੌੜੇ ਛੀਮਾ ਸਮਝਦੇ, ਛੀਮਾ ਕਹਿ ਕੇ ਪਰਾਂ ਮੂੰਹ ਕਰ ਲੈਂਦੇ ਸੀ, ਮਹਾਰਾਜ ਕਹਿੰਦੇ ਅੱਜ ਉਹ ਲਾਖੀਣਾ ਲੱਖਾਂ ਦਾ ਬਣ ਗਿਆ। ਪਰ ਮੈਂ ਬੇਨਤੀ ਕਰਾਂ, ਦੁਨਿਆਵੀ ਲੋਕਾਂ ਵਾਸਤੇ ਉਦੋਂ ਬਣਿਆ ਲੱਖਾਂ ਦਾ ਜਦੋਂ 100 ਸਾਲ ਚਲੇ ਗਏ ਨੂੰ ਹੋਵੇ, ਉਦੋਂ ਨਹੀਂ ਬਣਿਆ ਕਿਸੇ ਨੇ। ਸੰਤ ਨੂੰ ਮੌਕੇ ਦੇ ਕੋਈ ਮੰਨਦਾ ਵੀ ਨਹੀਂ ਹੈ। ਮੈਂ ਬੇਨਤੀ ਕਰਾਂ, ਇੱਕ ਆਮ ਕਹਾਵਤ ਹੈ, ਕਹਿੰਦੇ ਸੰਤ ਆਪਣੇ ਆਉਣ ਤੋਂ 100 ਸਾਲ ਪਹਿਲਾਂ ਆ ਜਾਂਦਾ, ਜੇ 100 ਸਾਲ ਬਾਅਦ ਆਵੇ ਤਾਂ ਸਮਝਿਆ ਜਾਏ। ਭਾਵ ਕਿ ਲੋਕੀ ਉਹਨੂੰ 100 ਸਾਲ ਨੂੰ ਸਮਝਦੇ ਨੇ ਕੌਣ ਸੀ ਕੀ ਸੀ, ਜਦੋਂ ਹੁੰਦੇ ਉਦੋਂ ਸਮਝਦੇ ਨਹੀਂ, ਜਦੋਂ ਸਮਝ ਆਉਂਦੀ ਹੈ ਉਦੋਂ ਹੁੰਦਾ ਨਹੀਂ। ਫਿਰ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਕਿ ਗੋਬਿੰਦ 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 ਸਿੰਘ ਨਾਮ ਦੇਹੋ ਮਨ ਲੀਣਾ, ਅੜ ਦਾਮ ਕੋ ਸ਼ੀਪਰ ਹੋਇਓ ਲਾਖੀਣਾ, ਬੁਨਣਾ ਦਾਮਿਆ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਗੁਲਾ ਜੋਲਾ ਹੋਰਾ ਭਯੋ ਗੁਣੀ ਗਹੀਰਾ। ਜਿਹਨੂੰ ਨੀਚ ਗੁਣ ਦਾ ਜਲਾਹਾ ਕਹਿੰਦੇ ਸੀ, ਕਹਿੰਦੇ ਗੁਣ ਦਾ ਸਮੁੰਦਰ ਬਣ ਗਿਆ, ਗੁਣਾਂ ਦਾ ਪਹਾੜ ਬਣ ਗਿਆ। ਅੱਜ ਉਹਦੀ ਬਾਣੀ ਆਪਾਂ ਗਾਉਂਦੇ ਹਾਂ, ਅਸੀਂ ਦੀ ਬਾਣੀ ਚੱਲ ਰਹੀ ਹੈ, ਭਯੋ ਗੁਣੀ ਗਹੀਰਾ ਰਵਦਾਸ ਤੁਰੰਤਾ ਢੋਰ ਨਿਤਿਆ ਕੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਫਿਰ ਇੱਥੇ ਬਸ ਨੇ ਕਹਿੰਦੇ ਛੋਟੇ ਛੋਟੇ ਦੇਖ ਲਓ ਸੰਤ ਕਿੱਥੇ ਬੈਠੇ ਸੀ, ਮੈਂ ਬੇਨਤੀ ਕਰ ਰਿਹਾ। ਕਹਿੰਦੇ ਸੈਨ ਨਾਈ ਬੁੱਤਕਾਰੀ ਆ, ਬੁੱਤੀਆਂ ਦਾ ਅਰਥ ਹੁੰਦਾ ਨਾ, ਪਹਿਲੇ ਜ਼ਮਾਨੇ ਚ ਬੁੱਤੀਆਂ ਕੀ ਹੁੰਦੀਆਂ ਸੀਆਂ, ਇੱਕ ਨਿਸ਼ਾਨੀ ਲੈ ਕੇ ਜਾਂਦੀ, ਜਦੋਂ ਅੱਖਰ ਵੀ ਨਹੀਂ ਬਣੇ ਸੀ ਜੀ, ਉਦੋਂ ਅੱਖਰ ਨਹੀਂ ਬਣੇ ਸੀ ਕਿ ਤੇਰੇ ਵਿਆਹ ਹੈ, ਗਿਣਤੀ ਕਿਸੇ ਹੁੰਦੀ ਨਹੀਂ ਸੀ, ਉਹ ਗੰਢਾ ਦੇ ਦਿੰਦੇ, ਪਤਾ ਨੀ ਕਹੇ ਗੰਢਾ ਨੇ, ਗਿਣਤੀ ਇਹ ਨਹੀਂ ਸੀ। ਫਿਰ ਕੀ ਕਰਨਾ, ਇੱਕ ਰੋਜ਼ ਖੋਲੀ ਜਾਏ ਜਿਹਦੇ ਮੁੱਕਣੀ ਆਉਂਦੇ ਅੱਜ, ਉਧਰ ਵੀ ਗੰਢਾਂ ਦੇ ਲੈਣੀਆਂ, ਉਹ ਆਪਣੀ ਖੋਲੀ ਜਾਂਦੇ ਸੀ। ਫਿਰ ਹੌਲੀ ਹੌਲੀ ਦਾਣਿਆਂ ਦੀ ਮੁੱਠੀ ਭੇਜਣ ਲੱਗ ਗਏ, ਕਿੰਨੀ ਘਬਰਾਹਟ ਆ ਗਈ, ਗਿਣਤੀ ਤੇ ਨਹੀਂ ਸੀ, ਇੱਕ ਦਾਣੇ ਮੁੱਠੀ ਭੇਜ ਦਿੱਤੀ, ਇੱਕ ਦਾਣਾ ਪਰਾਂ ਕਰਦਾ, ਇੱਕ ਬੰਦਾ ਅੱਗੇ ਕਰ ਲਿਆ, ਇੱਕ ਦਾਣਾ ਭਰੇਗਾ ਸਾਈਕਲ, ਇਹ ਬੁੱਧੀਆਂ ਕਿਉਂਕਿ ਦੂਜੇ ਨੂੰ ਫਿਰ ਉਸ ਤੋਂ ਬਾਅਦ ਚਿੱਠੀਆਂ ਬਣ ਗਈਆਂ ਬੁੱਧੀਆਂ, ਭਾਵੇਂ ਇੱਕ ਦੂਜੇ ਦੀ ਗੱਲ ਦੂਜੇ ਤੱਕ ਵਿਗਾਉਣੀ ਨੂੰ ਬੁੱਧੀ ਕਹਿੰਦੇ ਨੇ। ਆਪਣੇ ਆਮ ਪਿੰਡਾਂ ਚ ਘਾਲ ਸੀ ਤਾਂ ਇਹ ਫਲਾਣਾ ਬੰਦਾ ਵਧੀਆ ਬੁੱਧੀਆਂ ਲਾਉਂਦਾ, ਭਾਵ ਦੂਜੇ ਪਾਸੇ ਦੂਜਾ ਗੱਲਾਂ ਸਪਲਾਈ ਕਰਦਾ ਦੋ ਪਾਸੇ। ਇਸ ਕਰਕੇ ਬੁੱਧੀਆਂ ਲਿਆਉਣ ਵਾਲਾ ਵਿਆਹਾਂ ਸਾਦੀਆਂ ਦੀਆਂ ਮਰਨ ਜਨਮ ਦੀਆਂ ਲੈ ਕਰਕੇ ਬੁੱਧੀਆਂ ਦੇ ਨਾਲ ਇੱਕ ਦੂਜੇ ਨੂੰ ਦੱਸਣ ਵਾਲਾ ਉਹ ਕੰਮ ਕਰਨ ਵਾਲਾ ਜੂਠੇ ਪਾਉਂਦੇ ਮੰਨਣ ਵਾਲਾ ਲੋਕਾਂ ਦੇ ਸਹਿਣ ਦਾ ਹੀ ਬੁੱਤ ਕਾਲੀਆ ਉਹ ਘਰ ਘਰ ਤੁਰਿਆ ਹਿਰਦੈ ਬਸਿਆ ਪਾਰਦਮ ਭਗਤਾਂ ਮਹਿ ਗਣਿਆ। ਦੇਖੋ ਨਾ ਹੋਇਆ ਬੇਨਤੀ ਕਰ ਸੰਤ ਕਿੱਥੇ ਕਿੱਥੇ ਬੈਠੇ ਨੇ ਹੁਣ ਦੇਖ ਲਓ। ਫਿਰ ਅੱਗੇ ਹੋਰ ਇੱਥੇ ਬਚ ਨਹੀਂ, ਇਹ ਬਦ ਸੁਣ ਕੇ ਜਾਟ ਰੋਟ ਭਗਤੀ ਲਾਗਾ, ਇਹਨਾਂ ਚੋਂ ਕੋਈ ਕਿਸੇ ਵੇਲੇ ਚ ਨਹੀਂ ਗਿਆ ਹੈ, ਇਹਨਾਂ ਚੋਂ ਕਿਸੇ ਨੇ ਕੋਈ ਪੇਕ ਨਹੀਂ ਮਿਲਾਇਆ, ਆਪਣੇ ਕਿੱਤਾ ਕਰਦੇ ਨੇ ਔਰ ਧੰਨਾ ਵੀ ਕੀ ਕਰਦਾ ਆਪਣੀ ਖੇਤੀ ਕਰਦਾ। ਇਹ ਬਦ ਸੁਣ ਕੇ ਜਾਟ ਰੋਟ ਆਪਣੀ ਖੇਤੀ ਕਰਦਾ ਹੋਇਆ ਉੱਠ ਭਗਤੀ ਲਾਗਾ ਮਿਲੇ ਪੁਰਤਾ ਕਿ ਗੁਸਾਈਆਂ ਧੰਨਾ ਵੱਡ ਭਾਗਾ। ਉਹਨਾਂ ਨੂੰ ਸੁਣ ਕੇ ਕਹਿੰਦੇ ਵੇ ਇਹਨਾਂ ਨੇ ਨਾਮ ਨੂੰ ਜਪ ਜਪ ਕੇ ਪਾ ਲਿਆ, ਤੈਨੂੰ ਕੀ ਹੋਇਆ, ਤੂੰ ਵੀ ਕਰ ਮਰਾ, ਤੂੰ ਵੀ ਉਸ ਵਾਹਿਗੁਰੂ ਨੂੰ ਚੇਤੇ ਕਰ। ਉਹਨੂੰ ਆਪਣੀ ਖੇਤੀ ਕਰਦਾ ਹੋਇਆ ਸਹਿਣ ਆਪਣੀਆਂ ਕਿਰਤ ਕਮਾਈ ਬੁੱਤੀਆਂ ਲਿਆਉਂਦਾ ਹੋਇਆ ਆਪਣੇ ਕੰਮ ਕਰਦਾ ਹੋਇਆ ਕਬੀਰ ਆਪਣਾ ਤਾਣਾ ਬਾਣਾ ਚਲਾਉਂਦਾ ਹੋਇਆ ਔਰ ਰਵਿਦਾਸ ਆਪਣੇ ਕਿੱਤੇ ਨੂੰ ਕਰਦਾ ਹੋਇਆ ਪੂਰਨ ਸੰਤ ਨੇ ਕਹਿਣ ਲੱਗੇ ਇਹੋ ਜਿਹੇ ਸੰਤਾਂ ਕੋਲੇ ਕਹਿੰਦੇ ਗੁਰੂ ਪਿਆਰਿਓ।
ਹਾਂਜੀ ਸੰਤ ਸਾਧ ਭਏ ਮਨ ਨਿਰਮਲ,
ਇਹੋ ਜਿਹੇ ਕੋਈ ਸੰਤ ਮਿਲ ਜਾਣ। ਕਬੀਰ ਜੀ ਕਹਿੰਦਾ ਇਹੋ ਜਿਹੇ ਸੰਤ ਮਿਲ ਜਾਣ, ਪੰਡਤ ਲੋਕ ਤੁਸੀਂ ਸੰਤ ਨਹੀਂ ਹੋ, ਤੁਹਾਡੇ ਪੰਡਤ ਲੋਕ ਹੈ ਕਿਉਂ ਵਿਵਹਾਰ, ਤੁਹਾਡਾ ਤੇ ਵਿਦਿਆ ਪਰ ਵੀ ਵਿਵਹਾਰ ਹੈ ਕਿਰਤ ਹੈ ਤੁਹਾਡਾ, ਇਹ ਮੈਂ ਤਾਣੀ ਬਣ ਕੇ ਰੂਜ ਕਰ ਲੈਂਦਾ ਔਰ ਤੁਸੀਂ ਵਿਦਿਆ ਪੜ੍ਹ ਕੇ ਲੋਕਾਂ ਨੂੰ ਇਹ ਪੜ੍ਹ ਕੇ ਰੂਜ ਕਰਦੇ, ਕਮਾਈ ਸਾਰੀ ਇੱਕੋ ਹੀ ਹੈ ਦੋਵਾਂ ਦੀ, ਤੁਸੀਂ ਮੇਰੇ ਤਾਣੀ ਪਰ ਮੈਂ ਆਪਣੇ ਤਾਣੀ ਨਾਲ ਆਪਣੇ ਗੁਜ਼ਾਰਨ ਕਰਨਾ, ਤੁਸੀਂ ਆਪਣੇ ਅੱਖਾਂ ਨਾਲ ਕਰਿਓ ਫਰਕ ਕੀ ਹੈ ਹੋਰ। ਸੋ ਇਸ ਕਰਕੇ ਕਹਿਣ ਲੱਗੇ ਇਹੋ ਜਿਹੇ ਜਿਹੜੇ ਸੰਤ ਹੁਣ ਨਾਮ ਦੇ ਰੱਸੀ ਵਾਹਿਗੁਰੂ ਦੇ ਪਿਆਰੇ ਸੰਤ ਉਹਨਾਂ ਦੇ ਪ੍ਰਚਾਰ ਕਿਰਪਾ ਦੇ ਨਾਲ
ਭਏ ਮਨ ਨਿਰਮਲ,
ਫਿਰ ਕਹਿੰਦੇ ਮਨ ਨਿਰਮਲ ਹੋ ਜਾਂਦਾ। ਜੇ ਕਿਤੇ ਇਹੋ ਜਿਹੇ ਸੰਤ ਮਹਾਤਮਾ ਮਿਲ ਜਾਣ ਨਾਮ ਦੇ ਰੱਸੀ ਨਾਮ ਦੇ ਪਿਆਰੇ ਨਾਮ ਜਪਣ ਵਾਲੇ, ਉਹਨਾਂ ਦੇ ਮਿਲਣ ਦਾ ਇਹੋ ਹੀ ਸਭ ਤੋਂ ਵੱਡਾ ਕਾਰਨ ਤੇ ਉਹਦੀ ਪਛਾਣ ਹੋਵੇਗੀ ਕਿ ਉਹਨਾਂ ਦੇ ਬੈਠਣ ਦੇ ਨਾਲ ਮਿਲਣ ਦੇ ਨਾਲ ਮਨ ਵਿੱਚ ਕੋਈ ਰਸ ਆਏਗਾ ਥੋੜਾ ਬਹੁਤਾ, ਜਿੰਨੀ ਗਿਣਤੀ ਕਮਾਈ ਹੋਏਗੀ ਮਨ ਨੂੰ ਕੋਈ ਖਰਾਬ ਹੋਏਗਾ ਤੇ ਸਕੂਨ ਮਿਲੇਗਾ ਮਨ ਨੂੰ ਔਰ ਜੇ ਪੂਰਨ ਮਿਲ ਜਾਣ ਫਿਰ ਕਹਿਣ ਲੱਗੇ ਮਨ ਨਿਰਮਲ ਹੋ ਜਾਂਦਾ ਬਿਲਕੁਲ ਨਿਰਮਲ ਮਨ ਔਰ ਪਰਮਾਤਮਾ ਜਿੱਥੇ ਮਨ ਨਿਰਮਲ ਹੋ ਗਿਆ ਨਾ ਪਰਮਾਤਮਾ ਆਪੇ ਹੀ ਆਵਰਦਾ, ਪਰਮਾਤਮਾ ਨੂੰ ਇਹਨੂੰ ਕਿ ਉੱਥੇ ਜਾ ਕੇ ਛੱਡਣਾ ਪੈਂਦਾ। ਜਿਵੇਂ ਸੂਰਜ ਸਾਡੇ ਆ ਕੇ ਸਾਰਿਆਂ ਦੁਆਰਾ ਤੇ ਦਸਤਖਤ ਦਿੰਦਾ ਹੈ ਪਰ ਅਸੀਂ ਆਪਣੇ ਦਰਵਾਜ਼ੇ ਬੰਦ ਕੀਤੇ ਹੋਏ ਨੇ, ਸੂਰਜ ਨੂੰ ਡਾਉਣ ਦੀ ਲੋੜ ਨਹੀਂ ਹੈ, ਦਰਵਾਜ਼ਾ ਖੋਲੋ ਸੂਰਜ ਦੀਆਂ ਕਿਰਨਾਂ ਭੱਜ ਕੇ ਅੰਦਰ ਆਉਂਦੀਆਂ ਨੇ ਆਪ ਹੀ ਆਉਂਦੀਆਂ ਨੇ, ਉੱਥੇ ਆ ਕੇ ਦੁਆਰ ਤੇ ਖੜੀਆਂ ਨੇ ਖੁੱਲੇ ਧਰਦੇ ਕਿਸੇ ਪਾਸੇ ਥੋੜਾ ਬਹੁਤਾ। ਇਸੇ ਤਰ੍ਹਾਂ ਪਰਮਾਤਮਾ ਵੀ ਸਾਰੇ ਪਰਿਪੂਰਨ ਭਰਿਆ ਹੋਇਆ, ਉਹ ਸਾਰੇ ਅੰਦਰ ਪ੍ਰਕਾਸ਼ ਕਰਨ ਨੂੰ ਤਿਆਰ ਬੈਠਾ ਹੈ ਪਰ ਅਸੀਂ ਆਪਣੇ ਮਨ ਨੂੰ ਨਿਰੰਦਰ ਕਰੀਏ ਬੂਹਾ ਖੋਲੀ ਤੇ ਸਹੀ, ਸਾਡੇ ਬੂਹੇ ਹੀ ਬੰਦ ਨੇ, ਉਹ ਬੰਦ ਨਹੀਂ ਹੈ, ਉਹ ਨੂਰ ਤੇ ਹਰ ਵੇਲੇ ਹਰ ਥਾਂ ਤੇ ਵਰਤ ਰਿਹਾ, ਹਰ ਜਗ੍ਹਾ ਤੇ ਪ੍ਰਾਪਤ ਹੈ, ਕੋਈ ਜਗ੍ਹਾ ਐਸੀ ਖਾਲੀ ਨਹੀਂ ਹੈ, ਉਹ ਨੂਰ ਹੀ ਨੂਰ ਹੈ ਔਰ ਸਾਡੇ ਅੰਦਰ ਪ੍ਰਵੇਸ਼ ਕਰਨ ਵਾਸਤੇ ਆਲੇ ਦੁਆਲੇ ਚੱਕਰ ਲਾਉਂਦਾ ਜ਼ੋਰ ਜ਼ੋਰ ਨਾਲ ਕਿੱਥੋਂ ਦੀ ਪ੍ਰਵੇਸ਼ ਕਰਾਂ, ਪਰ ਅਸੀਂ ਆਪਣੇ ਦਰਵਾਜ਼ੇ ਦੁਨੀਆਂ ਵੱਲ ਖੋਲ ਰੱਖੇ ਨੇ ਪਰਮਾਤਮਾ ਵੱਲੋਂ ਬੰਦ ਨੇ। ਬਸ ਇੰਨਾ ਹੀ ਫਰਕ ਹੈ ਕਿ ਪਰਮਾਤਮਾ ਵੱਲ ਖੁੱਲ ਜਾਣ ਦੁਨੀਆਂ ਵੱਲੋਂ ਬੰਦ ਹੋ ਜਾਣ। ਫਿਰ ਕਬੀਰ ਜੀ ਨੇ ਕਿਹਾ ਮੂੰਦ ਲੀਏ ਦਰਵਾਜ਼ੇ, ਜਦੋਂ ਇਹ ਸਾਰੇ ਦਰਵਾਜ਼ੇ ਬੰਦ ਕਰ ਲਏ ਨੌ ਦੁਆਰ ਜਿਹੜੇ ਹਨ, ਕਹਿੰਦੇ ਫਿਰ ਬਾਜੀ ਵਾਲੇ ਅਨਹਦ ਬਾਜੇ, ਫਿਰ ਕਹਿੰਦੇ ਅਨਹਦ ਬਾਜੇ ਆਨੰਦਮਈ ਬਾਜੇ ਵੱਜ ਪੈਂਦੇ ਨੇ, ਫਿਰ ਉਹ ਰਸ ਦੇ ਬਾਜੇ ਵੱਜ ਪੈਂਦੇ ਨੇ ਜਿਹੜੇ ਬਾਜਿਆਂ ਦਾ ਰਸ ਸਵਾਦ ਦੱਸਿਆ ਨਹੀਂ ਜਾ ਸਕਦਾ, ਦੱਸਣ ਤੋਂ ਪਰੇ ਹੈ। ਸੋ ਐਸੇ ਜੇ ਸੰਤ ਮਿਲ ਜਾਣ ਉਹਨਾਂ ਦੇ ਮਿਲਣ ਦੇ ਨਾਲ ਮਨ ਨਿਰਮਲ ਹੋ ਜਾਂਦਾ ਹੈ, ਮੈਲ ਤੋਂ ਰਹਿਤ ਹੋ ਜਾਂਦਾ ਹੈ।
ਹਰ ਕੀਰਤਨ ਮੈਂ ਅਨਦਿਨ ਜਾਗਾ,
ਫਿਰ ਕੀ ਉਹਦੀ ਨਿਸ਼ਾਨੀ ਕੀ ਹੈ, ਜਿਹਦਾ ਮਨ ਲੰਘਿਆ ਗਿਆ ਨਿਰਮਲ ਹੋ ਗਿਆ। ਕਹਿਣ ਲੱਗੇ ਉਹਨਾਂ ਦੀ ਨਿਸ਼ਾਨੀ ਸਭ ਤੋਂ ਵੱਡੀ ਇਹ ਹੈ, ਹਰ ਕੀਰਤਨ ਮੈਂ ਅਨਦਿਨ ਜਾਗਾ, ਪਾਪ ਹਰੀ ਦੇ ਕੀਰਤਨ ਸੁਣਨ ਵਾਸਤੇ ਉਹ ਜਾਗਦਾ ਹੈ ਤੇ ਵਿਸ਼ੇ ਵਿਕਾਰਾਂ ਨੂੰ ਸੁਣਨ ਵਾਸਤੇ ਉਹ ਆਲਸੀ ਹੈ, ਸੁੱਤਾ ਹੈ। ਹੁਣ ਆਪਣੇ ਆਪਾਂ ਦੇਖੋ ਵੀ ਅਸੀਂ ਕਿਹੜੇ ਪਾਸੇ ਜਾਗਦੇ ਹਾਂ, ਅਸੀਂ ਜਾਗਦੇ ਹਾਂ ਕਿ ਬਾਣੀ ਵੱਲੋਂ ਅਸੀਂ ਘੋਲ ਪੈ ਜਾ, ਨਾਮ ਕੀ ਬੀਜਦਾ ਪੈ ਪੈ ਸੋਇਆ, ਬੁਰੇ ਕੰਮ ਕਹੋ ਊਟ ਖਲੋਇਆ, ਨਾਮ ਕੀ ਬੀਜਦਾ ਪੈ ਪੈ ਸੋਇਆ। ਸਾਨੂੰ ਦੁਨਿਆਵੀ ਰੱਬ ਦੇ ਵਿੱਚ ਅੱਜ ਸਾਰੇ ਆਉਂਦੇ ਭੰਗੜੇ ਪਾਵਾਂਗੇ ਸਿਰ ਜਾਤ, ਤੇ ਕਦੇ ਬਾਣੀ ਸੁਣ ਵਾਸਤੇ ਵੀ ਜਾ ਕੇ ਦੇਖਿਆ ਕਦੇ? ਨਹੀਂ, ਬਹੁਤ ਔਖਾ ਹੈ। ਬਾਣੀ ਸੁਣ ਵਾਸਤੇ ਤੁਸੀਂ ਸੁਣੋ, ਸੁਣਨੀ ਚਾਹੀਦੀ ਹੈ, ਪਰ ਮੈਨੂੰ ਨੀ ਤੈਨੂੰ, ਇਹ ਤਾਂ ਕਹਿਣਗੇ ਸਾਰੀ। ਸੋ ਗੁਰਮੁਖ ਪਿਆਰੇ, ਇਸ ਕਰਕੇ ਜਿਹੜੇ ਉਸ ਉਹ ਅਣਦਿਨ ਜਿਹੜੇ ਦਿਨ ਤੇ ਰਾਤ ਇੱਕ ਰਸ ਵਾਹਿਗੁਰੂ ਪਰਮੇਸ਼ਵਰ ਦੀ ਬਾਣੀ ਵਿੱਚ ਜਾਗਦੇ ਨੇ, ਉਹਨਾਂ ਦੇ ਅੰਦਰ ਬਾਣੀ ਫੁੱਟ-ਫੁੱਟ ਪੈਂਦੀ ਹੈ, ਨਾਮ ਹੀ ਨਿਕਲਦਾ ਹੈ, ਉਹ ਐਸੇ ਗੁਰਮੁਖ ਪਿਆਰੇ ਬਣ ਜਾਂਦੇ ਹਨ ਜਿਹਨਾਂ ਦਾ ਮਨ ਦ੍ਰਿੜ ਹੋ ਜਾਂਦਾ ਹੈ। ਰਹਾਓ ਦੇ ਕੇ ਕਬੀਰ ਜੀ ਫਰਮਾ ਰਹੇ ਹਨ ਜੀ,
ਪਰਵਾ ਪ੍ਰੀਤਮ ਕਰੋ ਵਿਚਾਰ।
ਹੁਣ ਪਹਿਲਾਂ ਮੱਸਿਆ ਤੋਂ ਸ਼ੁਰੂ ਕੀਤਾ ਇਹਨੇ, ਅਮਾਵਸ ਦੇ ਕੇ ਦੱਸਿਆ, ਹੁਣ ਪਰਵਾ ਕਹਿੰਦੇ ਪਹਿਲੀ ਛਿੱਤ ਨੂੰ, ਕਿਉਂਕਿ ਛਿੱਤਾਂ 15 ਹੁੰਦੀਆਂ ਨੇ ਔਰ ਇਹ ਮੱਸਿਆ ਤੋਂ ਅਗਲੇ ਦਿਨ ਛਿੱਤ ਸ਼ੁਰੂ ਹੁੰਦੀ ਹੈ। ਇੱਕ ਦੂਜ ਚੰਦ ਵੱਧ ਹੈ 15 ਦਿਨ, ਇਹਨੂੰ ਚਾਨਾ ਪੱਕ ਕਹਿੰਦੇ ਨੇ, ਇਹਨੂੰ ਸੁਧੀ ਪੱਕ ਵੀ ਕਹਿੰਦੇ ਨੇ। ਔਰ ਮੱਸਿਆ ਤੋਂ ਲੈ ਕੇ 15 ਦਿਨ ਪੂਰਨਮਾਸੀ ਤੱਕ ਇਹ ਸੁਧੀ ਪੱਕ ਹੁੰਦਾ ਹੈ, ਚਾਨਾ ਪੱਕ ਹੁੰਦਾ ਹੈ। ਔਰ ਜਦੋਂ ਪੂਰਨਮਾਸੀ ਤੋਂ ਅਗਲੇ ਦਿਨ ਫਿਰ ਉਹ ਨਿਹਰੇ ਪੱਕ ਹੁੰਦਾ ਹੈ, ਫਿਰ ਇੱਕ ਇੱਕ ਕਲਾ ਘੱਟਦੀ ਜਾਂਦੀ ਹੈ ਚੰਦਰਮਾ ਦੀ, ਉਹਨੂੰ ਫਿਰ ਕਹਿੰਦੇ ਨੇ ਇਹ ਵਧੀ ਪੱਖ, ਭਾਵ ਨਿਹਰਾ ਪੱਖ। ਫਿਰ ਇਹ ਪੂਰਾ ਇੱਕ ਮਹੀਨਾ ਇਸ ਤਰ੍ਹਾਂ ਸਾਧਨਾ ਬਣਦਾ ਹੈ ਕਿ ਪੂਰਨਮਾਸੀ ਤੋਂ ਲੈ ਕਰਕੇ ਮੱਸਿਆ ਤੱਕ ਘੱਟਦਾ ਚੰਦਰਮਾ, ਔਰ ਮੱਸਿਆ ਤੋਂ ਲੈ ਕੇ ਪੂਰਨਮਾਸੀ ਤੱਕ ਪੂਰਾ ਚੰਦਰਮਾ ਵੱਧਦਾ ਵੱਧਦਾ ਪੂਰਾ ਵੱਧ ਜਾਂਦਾ ਹੈ। ਇਹਨੂੰ 15 ਛਿੱਤਾਂ ਕਹਿੰਦੇ ਨੇ ਔਰ ਇਹ ਕੁਦਰਤੀ ਸਾਲ ਹੈ। ਇਹ ਕੁਦਰਤ ਨੇ ਬਣਾਇਆ ਆਪਣੇ ਸਾਲ ਕਿਤਾਬ ਦੇ ਨਾਲ, ਚੰਦਰਮਾ ਆਪਣੇ ਸਾਲ ਨੂੰ ਪੂਰੀਆਂ ਪ੍ਰਕਰਮਾ ਜਿਹੜੀਆਂ 12 ਪ੍ਰਕਰਮਾ ਧਰਤੀ ਤੱਕ ਜੇ ਸਾਲ ਬਣਾਉਂਦਾ ਹੈ, ਇਹਦੇ 355 ਦਿਨ 8 ਘੰਟੇ 45 ਮਿੰਟ ਤੇ 47 ਸਕਿੰਟ ਨੇ ਸਾਰੇ, ਇੰਨਾ ਟਾਈਮ ਲਾਉਂਦਾ। ਫਿਰ ਸੂਰਜ ਦਾ ਚੱਕਰ ਜਿਹੜਾ ਹੈ 365 ਦਿਨ ਅਤੇ ਕੁਝ ਘੰਟੇ ਨੇ, 6-7 ਘੰਟੇ ਔਰ ਕੁਝ ਮਿੰਟ ਤੇ ਸਕਿੰਟ ਵੀ ਉੱਪਰ ਹਨ। ਹੁਣ ਸੂਰਜ ਦਾ ਦਿਨ ਤੇ ਚੰਦਰਮਾ ਦੇ ਦਿਨ ਦਾ ਫਰਕ ਪੈਂਦਾ ਵੀ ਸਾਲ ਦਾ 10 ਦਿਨਾਂ ਦਾ, ਘੱਟੋ ਘੱਟ 10 ਦਿਨਾਂ ਫਰਕ ਹੈ, ਕਿਉਂਕਿ ਚੰਦਰਮਾ ਦਾ ਸਾਲ ਜਿਹੜਾ 12 ਮਹੀਨੇ 12 ਪ੍ਰਕਰਮਾ ਉਹ ਧਰਤੀ ਦੀ ਕਰਦਾ ਹੈ, ਉਹ 355 ਦਿਨ 8 ਘੰਟੇ 45 ਮਿੰਟ ਤੇ 46 ਸਕਿੰਟਾਂ ਚ ਕਰਦਾ। ਔਰ ਜਿਹੜਾ ਸੂਰਜ ਹੈ, ਸੂਰਜ ਦਾ ਚੱਕਰ ਜਿਹੜਾ ਹੈਗਾ ਉਹ ਸੂਰਜੀ ਸਾਲ ਹੈ ਜਿਹੜਾ, ਉਹ 365 ਦਿਨ 5 ਘੰਟੇ 45 ਮਿੰਟ ਕੁਝ ਸਕਿੰਟਾਂ ਦੇ ਵਿੱਚ ਕਰਦਾ। ਹੁਣ ਇਹਨਾਂ ਦਾ 10 ਦਿਨ ਦਾ ਉਸ ਜਿਹੜਾ ਫਰਕ ਰਹਿ ਗਿਆ, ਹੁਣ ਕੁਦਰਤ ਨੇ ਆਪਣੇ ਨਿਯਮਾਂ ਨਾਲ ਸਾਲ ਬਣਾਇਆ। ਆ ਜਿਹੜੇ ਬਹੁਤ ਰੋਣਾ ਪੋਣੇ ਬਲ ਜੰਤਰੀ ਫਲਾਣੇ ਨੇ ਬਣਾਈ ਹੈ, ਢਿਲਕੇ ਨੇ ਬਣਾਈ ਹੈ, ਬਲਕਿ ਦੁਨੀਆਂ ਦੇ ਕੈਲੰਡਰ ਸਭ ਮਨੁੱਖ ਨੇ ਬਣਾਏ ਨੇ ਬਾਕੀ। ਔਰ ਜਿਹੜੇ ਜਿਹਨੂੰ ਅਸੀਂ ਬਿਕਰਮੀ ਕਲਰ ਕਹਿੰਦੇ ਹਾਂ, ਬਿਕਰਮੀ ਕਲਰ ਹੈ ਨੀ ਕੋਈ, ਅਸੀਂ ਬੇਸਮਝ ਨਾਲ ਬਿਕਰਮੀ ਕਹੀ ਜਾਂਦੇ ਹਾਂ। ਬਿਕਰਮਾ ਤੇ ਚੱਲਦੇ ਇਹਨਾਂ ਤਿਥਾਂ ਦੇ ਵਿੱਚ, ਤਿਥਾਲਾਂ ਦੇ ਵਿੱਚ ਉਹ ਜੰਮੇ ਹੈ, ਉਹਦਾ ਬਿਕਰਮਾ ਤੇ ਜੰਮੇ ਸਾਰਿਆਂ ਦਾ 2066 ਸਾਲ ਹੋਏ ਨੇ। ਤਿਥਾ ਚੰਦਰਮਾ ਪਹਿਲਾਂ ਵੀ ਚੜ੍ਹਦਾ ਸੀ, ਸ਼ਨੀ ਸੋਮ ਮੰਗਲਵਾਰ ਐਤਵਾਰ ਦਿਨ ਪਹਿਲਾਂ ਵੀ ਸਨ, ਔਰ ਇਹ ਸਾਰਾ ਚੱਕਰ ਜਿਹੜਾ ਪ੍ਰਿਥਵੀ ਦਾ ਪਹਿਲਾਂ ਵੀ ਚੱਲਦਾ ਸੀ। ਇਹ ਅਸੀਂ ਕਈ ਵਾਰੀ ਸਾਨੂੰ ਪਤਾ ਹੁੰਦਾ ਵੀ ਇੰਨੀ ਗੱਲ ਨੂੰ ਉਸ ਦਾ ਜੋੜ ਦਿੰਦੇ ਹਾਂ। ਬਿਕਰਮਾ ਦਾ ਸੰਮਤ ਹੈ, ਸੰਮਤ ਕੋਈ ਵੀ ਚਲਾ ਸਕਦਾ ਹੈ, ਆਪਣਾ ਤੁਸੀਂ ਵੀ ਚਲਾਉਂਦੇ ਹੋ, ਆਪਣੇ ਬੱਚਿਆਂ ਦਾ ਜਨਮਦਿਨ ਲਾਉਂਦੇ ਨੇ ਘਰ ਚ, ਮੇਰਾ ਬੱਚਾ ਅੱਜ 25 ਸਾਲ ਦਾ, 30 ਸਾਲ ਦਾ, 5 ਸਾਲ ਦਾ, 10 ਸਾਲ ਦਾ, ਇਹ ਆਪਣਾ ਸੰਮਤ ਹੈ। ਉਹਨੇ ਬਿਕਰਮਾ ਰਾਜਾ ਸੀ, ਉਹਦਾ ਜਾਦਾ ਚਲ ਗਿਆ, ਉਹ ਦੁਨੀਆਂ ਨੇ ਮੰਨ ਲਿਆ, ਧਰਮੀ ਰਾਜਾ ਸੀ, ਉਹਦੀਆਂ ਗੱਲਾਂ ਲੋਕਾਂ ਨੇ ਸੰਗ ਲਈਆਂ, ਮੰਨ ਲਿਆ, ਉਸਨੂੰ ਉਹ ਸਾਲ ਬਣਾ ਲਿਆ। ਔਰ ਈਸਾ ਮਸੀਹ ਹੋਇਆ, ਉਹਨੇ ਈਸੀ ਸਾਲ ਬਣਾ ਲਿਆ। ਮੁਸਲਮਾਨਾਂ ਨੇ ਆਪਣਾ ਜਿਹੜਾ ਇਸਲਾਮੀ ਕੈਲੰਡਰ ਹੈ ਉਹ ਮੁਹੰਮਦ ਤੋਂ ਸ਼ੁਰੂ ਹੋਇਆ, ਕਿਉਂਕਿ ਆਪ ਤੋਂ ਆਪਣੇ ਦਰਾਂ ਤੋਂ ਹੈ, ਸਿੱਖਾਂ ਦਾ ਗੁਰੂ ਨਾਨਕ ਤੋਂ ਸ਼ੁਰੂ ਹੋਇਆ। ਜਿਹੜਾ ਸਾਡਾ ਕੈਲੰਡਰ ਹੈ ਅਸ ਜੀ, ਉਹ ਸਾਡਾ ਗੁਰੂ ਨਾਨਕ ਤੋਂ ਚੱਲਿਆ। ਲੋੜ ਤੇ ਇਹ ਹੈ ਕਿ ਜਾਤ ਤੇ ਅਸੀਂ ਆਪਣੇ ਕੈਲੰਡਰ ਨੂੰ ਯਾਦ ਨਹੀਂ ਕਰਦੇ। ਹੁਣ ਕਿਸੇ ਨੇ ਪੁੱਛੋ ਗੁਰੂ ਨਾਨਕ ਦੇਵ ਦਾ, ਹੁਣ ਕਹਿਮਾ ਸਾਹਿਬ ਦੇ ਸਿੱਖਾਂ ਦਾ ਕਿਸੇ ਨੂੰ ਪਤਾ ਨਹੀਂ ਹੈ, ਈਸਾਈਆਂ ਦਾ ਬਜ਼ੁਰਗ ਉਹ ਨਹੀਂ ਦੱਸ ਦੇਣਗੇ, ਬਹੁਤਿਆਂ ਨੂੰ ਦੂਜੇ ਵੀ ਨਹੀਂ ਪਤਾ। ਸੋ ਇਸ ਕਰਕੇ ਗੁਰਮੁਖ ਪਿਆਰਿਆਂ, ਲੋੜ ਤੇ ਹੈ ਕਿ ਸਾਨੂੰ ਅਸੀਂ ਆਪਣੇ ਵਿਰਸੇ ਨੂੰ ਸੰਭਾਲੀਏ, ਕਿ ਸਾਡਾ ਜਿਹੜਾ ਸੰਮਤ ਹੈ ਉਹ ਗੁਰੂ ਨਾਨਕ ਤੋਂ ਸ਼ੁਰੂ ਹੋਇਆ ਤੇ 542 ਮਾਇਤ ਕੀ ਚੱਲ ਰਿਹਾ, ਜਿਹੜਾ 542 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਇਹ ਸੰਸਾਰ ਤੇ ਆਏ, ਉਹਨਾਂ ਦਾ ਅਸੀਂ ਜਿਹੜਾ ਹੈ ਧਰਮ ਨਾਜੀਏ, ਉਹਨੂੰ ਯਾਦ ਕਰੀਏ। 542ਵਾਂ ਅਸੀਂ ਆਪਣੇ ਤਰੀਕਾ ਉਹਤੇ ਲਿਖਣੀਆਂ ਸ਼ੁਰੂ ਕਰੀਏ, ਫਿਰ ਤਾਂ ਮੰਨੀਏ ਆਪਣੇ ਕਾਰਡਾਂ ਤੇ ਆਪਣੇ ਵਿਆਹ ਸਾਦੀਆਂ ਤੇ, ਅਸੀਂ ਕਿਤੇ ਲਿਖਦੇ ਹੀ ਨਹੀਂ ਆ, ਲੋੜ ਹੀ ਨਹੀਂ ਹੈ, ਰੌਲਾ ਸੁੱਕਾ ਹੀ ਪਾਇਆ। ਚਲੋ ਨਾ ਹੀ ਲਿਖੋ ਪਰ ਰੌਲਾ। ਇਸ ਕਰਕੇ ਗੁਰਮੁਖ ਪਿਆਰਿਓ, ਮੈਂ ਬੇਨਤੀ ਕਰ ਰਿਹਾ ਸੀ ਕਿ ਚੰਦਰਮਾ ਜਦੋਂ ਉਹ ਚੱਕਰ ਆਪਣਾ ਪੂਰਾ ਕਰਦਾ 355 ਦਿਨਾਂ ਚ, ਫਿਰ 10 ਦਿਨਾਂ ਦਾ ਫਰਕ ਰਹਿ ਗਿਆ, ਫਿਰ ਤੀਜੇ ਸਾਲ ਜਾ ਕੇ ਉਸਨੂੰ ਚੰਦਰਮਾ ਪੂਰਾ ਕਰਨਾ ਇੱਕ ਮਹੀਨਾ ਵੱਧ ਜਾਂਦਾ, ਤੀਜਾ ਸਾਲ ਉਹ ਜਾ ਕੇ 13 ਮਹੀਨੇ ਦਾ ਹੋ ਜਾਂਦਾ। ਜੇ ਪਿਛਲੇ ਸਾਲ 260 ਸੀ, ਪਿਛਲਾ ਸਾਲ ਜਿਹੜਾ ਸੀ ਉਹ 13 ਮਹੀਨਿਆਂ ਦਾ ਸੀ ਚੰਦਰਮਾ ਦਾ। ਉਹ ਜਿਹੜੇ 10 ਦਿਨਾਂ ਫਰਕ ਹੈ ਉਹਨੂੰ ਕੁਦਰਤ ਨੇ ਆਪਣੇ ਹਿਸਾਬ ਨਾਲ ਕੱਢੇ ਹੈ, ਉਹ ਜਾ ਕੇ ਫਿਰ ਕੱਢ ਲਿਆ। ਇਹ ਕੁਦਰਤੀ ਸਾਲ ਨੇ। ਔਰ ਜਿਹੜਾ ਜਿਹਨਾਂ ਦਾ ਵਿਕਰਮਾ ਕਹਿੰਦਾ, ਜਿਹਨੂੰ ਪ੍ਰਤਿਸ਼ਠੇ ਕਹਿੰਦਾ, ਜਿਹੜਾ ਜੇਠਾ ਆਪਾਂ ਮੰਨਦੇ ਹਾਂ, ਹੁਣ ਜੀ ਸਰਾਂਦਾ ਮਨਾਉਂਦੇ ਹਾਂ, ਇਹ ਵੀ ਕਿਸੇ ਮਨੁੱਖ ਨੇ ਬਣਾਇਆ ਨਹੀਂ, ਇਹਨੂੰ ਵੀ ਬਣੇ ਬਣਾਏ ਨੂੰ ਸਮਝਿਆ ਕਿ ਸੂਰਜ ਦੇ 12 ਰਸਤੇ ਨੇ, ਉਹਨਾਂ ਨੂੰ ਸਮਝਿਆ ਕਿ ਕਦੋਂ ਕਿਹੜੇ ਰਸਤੇ 'ਚ ਕਦੋਂ ਜਾਂਦਾ। ਮੇਘ ਰਸਤਾ ਹੈ ਵਿਸਾਖੀ ਦਾ, ਇਹ ਵਿਸਾਖੀ ਬਾਅਦ ਨੂੰ ਮੇਘ ਰਾਹ ਜਾਂਦਾ ਹੈ, ਉਹ ਅਗਲੇ ਫਿਰ ਦੂਜੇ 'ਚ ਬਦਲਦਾ ਅਗਲੇ ਮਹੀਨੇ ਤੋਂ ਬਾਅਦ। ਔਰ ਇਹ ਸੂਰਜ ਦਾ ਚੱਕਰ ਕਦੇ ਕਿਸੇ ਮਹੀਨੇ 'ਚ 29 ਦਿਨ ਰਹਿੰਦਾ ਹੈ, ਔਰ ਕਿਸੇ ਰਸਤੇ 'ਚ ਇਹ 30 ਦਿਨ ਰਹਿੰਦਾ, ਕਿਸੇ 'ਚ 31 ਦਿਨ ਰਹਿੰਦਾ, ਕਿਸੇ 'ਚ 32 ਨਹੀਂ ਰਹਿੰਦਾ। ਇਸ ਕਰਕੇ ਕਿਉਂਕਿ ਉਹ ਜਿਹੜੇ ਦਿਨ ਪੂਰੇ ਪਹਿਰ ਪੂਰੇ ਕਰਨ ਵਾਸਤੇ ਇਹਦੇ ਇਸ ਤਰ੍ਹਾਂ ਮਹੀਨੇ ਬੜੇ ਹੋਏ ਹਨ। ਸੋ ਕੁਦਰਤ ਨੇ ਜੋ ਬਣਾਇਆ ਇਹ ਨਿਯਮ ਉਹਨਾਂ ਨੂੰ ਸਮਝਿਆ, ਪਰ ਜਿਹੜੇ ਦੂਜੇ ਸਾਲ ਦੇ ਬਲਕਿ ਉਹ ਸੂਰਜ ਦੇ ਨਿਯਮਾਂ ਨਾਲ ਨਹੀਂ ਚੱਲਦੇ ਹਨ, ਉਹ ਆਪਣੇ ਬਣਾਏ ਨੇ ਆਪਣੀ ਮਰਜ਼ੀ ਨਾਲ ਨਹੀਂ ਚੱਲ। ਪਰ ਜਿਹੜੇ ਸੂਰਜ ਨਿਯਮ ਨੇ ਉਹ ਸੰਗਰਾਮ ਦਾ ਅਰਥ ਹੀ ਆਉਂਦਾ ਸੂਰਿਆ ਕ੍ਰਾਂਤੀ, ਕਿ ਸੂਰਜ ਨੇ ਆਪਣਾ ਰਸਤੇ ਕ੍ਰਾਂਤੀ ਦਾ ਅਰਥ ਬਦਲਾਓ, ਅੱਜ ਸੂਰਜ ਨੇ ਆਪਣਾ ਰਸਤਾ ਬਦਲਿਆ। ਇਹ ਸੰਸਕ੍ਰਿਤ ਸੂਰਿਆ ਕ੍ਰਾਂਤੀ, ਪੰਜਾਬੀ ਚ ਆਪਾਂ ਇਹਨੂੰ ਸੰਗਰਾਂਦ ਕਹਿਣ ਲੱਗ ਗਏ, ਇਹੋ ਜਿਹੇ ਸੰਗਰਾਂਦ ਕਹਿਣ ਲੱਗ ਗਏ ਕਿ ਭਾਈ ਇਹ ਦਿਨ ਸੂਰਜ ਨੇ ਆਪਣਾ ਰਸਤਾ ਬਦਲ ਕੇ ਦੂਜੇ ਰਸਤੇ ਚ ਗਿਆ। ਇਸ ਕਰਕੇ ਇਹ 12 ਰਸਤੇ ਨੇ, 12 ਰਸਤਾ ਬਦਲਦੇ ਸੂਰਜ ਆਪਣੇ, ਇਹ 12 ਰਾਸੀਆਂ 12 ਰਸਤੇ ਹਨ, ਔਰ ਉਸਦੇ ਹਿਸਾਬ ਨਾਲ ਸੂਰਜ ਦਾ ਚੱਕਰ ਹੈ, ਚਾਲ ਹੈ ਆਪਣੀ ਸੂਰਜ ਦੀ, ਉਸ ਨਾਲ ਇਹ ਸਾਲ ਜਿਹੜਾ ਬਣਿਆ। ਸੋ ਉਹਨੂੰ ਸਮਝਿਆ ਬਣਾਇਆ ਨਹੀਂ। ਫਿਰ ਗੁਰਬਾਣੀ, ਗੁਰਬਾਣੀ ਨੂੰ ਸਮਝੋ, ਗੁਰਬਾਣੀ ਕਹਿੰਦੀ ਮਾਇਆ ਮਾਈ ਤ੍ਰੈਗੁਣ ਪ੍ਰਸੂਲ ਚ ਮਾਇਆ, ਚਾਰੇ ਵੇਦ ਬ੍ਰਹਮੇ ਨੂੰ ਫੁਰਮਾਇਆ, ਬੜੇ ਮਾਂ ਬਾਲ ਚਿੱਤੀ ਕਰ ਇਹ ਜਗ ਮਹਿਸੂਲ ਜੀ ਪਾਏ ਨਾ। ਗੁਰਬਾਣੀ ਸਿੱਧੀ ਸੱਚ ਕਹਿੰਦੇ ਇਹ ਪਹਿਲੀ ਵਾਰ ਉਸ ਨੇ ਜਿਹੜੇ ਬੜੇ ਸੀ, ਮਹਾਂ ਮਹੀਨੇ ਸੀ, ਚੰਦਰਮਾ ਦੇ ਦਿਨ ਸੀ, ਉਹਨਾਂ ਨੂੰ ਸਮਝ ਕੇ ਸਮਝਾ ਕੇ ਲੋਕਾਂ ਨੂੰ ਇਹ ਸੋਝੀ ਪੈਦਾ ਕਰਤੀ ਕਿ ਇਸ ਤਰ੍ਹਾਂ ਭਾਈ ਆਪਣੇ ਕੰਮ ਚਲਾਓ ਤੁਸੀਂ। ਇਹ ਕੁਦਰਤ ਦਾ ਸਾਲ ਬਣਿਆ ਹੋਇਆ, ਇਹ ਬ੍ਰਹਮੇ ਨੇ ਬਣਾਇਆ, ਸਗੋਂ ਪਹਿਲਾਂ ਬ੍ਰਹਮੇ ਨੇ ਬਣਾਇਆ ਨਹੀਂ, ਬਣੇ ਬਣਾਏ ਨੂੰ ਸਮਝਾਇਆ, ਬਣੇ ਬਣਾਏ ਨੂੰ ਸਮਝਾਇਆ ਕਿ ਬਣਿਆ ਕਿ ਹੁਣ ਜਿਵੇਂ ਮਨੁੱਖ ਕਿਸੇ ਡਾਕਟਰ ਨੇ ਬਣਾਇਆ ਨਹੀਂ, ਪਰ ਡਾਕਟਰ ਇਹਨੂੰ ਸਮਝਿਆ ਇਹਦੇ ਵਿੱਚ ਕਿੱਥੇ ਦਿਲ ਹੈ, ਇਹਦੇ ਵਿੱਚ ਕਿੱਥੇ ਕਿਵੇਂ ਕਿੱਥੋਂ ਅੱਖਾਂ ਚੱਲਦੀਆਂ ਨੇ, ਕਿਵੇਂ ਇਹਦਾ ਸਾਰਾ ਚੱਲ ਰਿਹਾ। ਡਾਕਟਰ ਨੇ ਮਨੁੱਖ ਨੂੰ ਬਣਾਇਆ ਕੁਛ ਵੀ ਨਹੀਂ ਹੈ, ਡਾਕਟਰ ਨੇ ਬਣੇ ਬਣਾਏ ਨੂੰ ਸਮਝੇ, ਬਣੇ ਬਣੇ ਸਮਝਣੇ, ਸਮਝਣ ਦੀ ਸਮਰੱਥਾ, ਬਣਾਉਣ ਦੀ ਸਮਰੱਥਾ ਨਹੀਂ ਹੈ। ਇਸੇ ਤਰ੍ਹਾਂ ਇਹ ਬਣੇ ਬਣਾਏ ਇਸ ਸਾਲ ਨੂੰ ਮਹੀਨੇ ਨੂੰ ਸਮਝਿਆ। ਸੋ ਇਹ ਸਿੱਟਾਂ ਦੇ 12 ਵਿੱਚ ਫਿਰ ਕਬੀਰ ਜੀ ਕਹਿੰਦੇ ਭਾਈ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦੇ ਹਨ ਉਹਦੇ ਵਾਸਤੇ ਸਾਰੀਆਂ ਸਿੱਟਾਂ ਸਾਰੇ ਬਾਲ ਹੀ ਭਲੇ ਹਨ।
ਪਰਵਾ ਪ੍ਰੀਤਮ ਕਰੋ ਵਿਚਾਰ,
ਪਰਵਾ ਹੁਣ ਕਹਿੰਦੇ ਪਹਿਲੀ ਸਿੱਟ, ਮੈਂ ਤੇਤੀ ਗੱਲ ਕਰਦੇ ਨਾ, ਕਿਉਂਕਿ ਇਸਦਾ ਜਿਹੜਾ ਲਫ਼ਜ਼ ਹੈ ਸੰਸਕ੍ਰਿਤ ਤਿੱਥ ਹੈ, ਪਰ ਗੁਰੂ ਸਾਹਿਬ ਨੇ ਇਹਨੂੰ ਪੰਜਾਬੀ ਲਿਪੀ ਸਿੱਤ ਵਰਤਿਆ। ਕਈ ਵਾਰ ਤੁਹਾਡੇ ਭੋਲੇ ਭਾਲੇ ਲੋਕ ਨਾ ਇਸੇ ਤਰ੍ਹਾਂ ਕਹਿਣਗੇ ਇੱਥੇ ਗਲਤ ਹੈ ਜੀ, ਠੀਕ ਕਰਨਾ ਚਾਹੀਦਾ। ਨਹੀਂ, ਮਹਾਰਾਜ ਆਪਣੇ ਨਾਂ ਨੇ, ਜਿਵੇਂ ਹੁਣ ਪੁਰਾਣੇ ਸਰੂਪਾਂ ਦੇ ਨਾ ਰੁਗ ਜੁਜਰ ਵੇਦ ਅਥਰ ਬਣ, ਹੁਣ ਰੁਗ ਨੂੰ ਕੱਟ ਕੇ ਰਿਗ ਬਣਾ ਤਾ ਕਿ ਉਹਦਾ ਨਾਂ ਪੂਰਾ ਰਿਗ ਹੈ, ਹੁਣ ਰਿਗ ਤਾਂ ਹੈ ਆਪਣੇ ਕੋਲ, ਪਰ ਮਹਾਰਾਜ ਨੇ ਰੁਗ ਵਰਤਿਆ, ਮਹਾਰਾਜ ਦੀ ਮਰਜ਼ੀ ਹੈ ਉਹਨੂੰ ਰੁਗ ਵਰਤਿਆ ਮਹਾਰਾਜ ਆਪਣੀ ਭਾਸ਼ਾ ਚ। ਇਸੇ ਤਰ੍ਹਾਂ ਦਾ ਨਾਂ ਤਾਂ ਚਿੱਠਾ ਹੈ, ਫਿਰ ਕਈ ਗੱਲ ਨਾਲ ਕਹਿੰਦਾ ਸਿੱਤਾ ਗੁਰੂ ਸਾਹਿਬ ਨੇ ਦਿੱਤਾ ਚਿੱਤੀ ਵਾਰ, ਇਹ ਗੁਰੂ ਸਾਹਿਬ ਨੇ ਕਬੀਰ ਵਿੱਚ ਚਿੱਤੀ ਵਰਤੀ ਹੈ ਪਰ ਤਿੱਥਾ ਨਹੀਂ ਵਰਤਿਆ। ਪਰ ਜਿਹੜਾ ਸ਼ੁੱਧ ਲਫ਼ਜ਼ ਹੈ ਜਿਹੜਾ ਜਿਹੜਾ ਸੰਸਕ੍ਰਿਤੀ ਤੇ ਹਿੰਦੀ ਚ ਹੈ ਉਹਦਾ ਨਾਮ ਹੈ ਤਿੱਥਾ, ਤੇ ਮਹਾਰਾਜ ਨੇ ਬਣਿਆ ਸਿੱਤਾ। ਤੇ ਫਿਰ ਪਰਵਾ ਪ੍ਰੀਤਮ, ਪਰਵਾ ਪਹਿਲੀ ਸਿੱਤ ਜਿਹੜੀ ਹੈ, ਪਹਿਲੀ ਏਕਮ ਮੱਸਿਆ ਤੋਂ ਅਗਲੇ ਦਿਨ ਸੁਧੀ ਪਕੜੀ ਚੰਨ ਪਕੜੀ ਏਕਮ, ਪਰਵਾ ਪ੍ਰੀਤਮ ਕਰੋ ਵਿਚਾਰ, ਕਹਿੰਦੇ ਪਹਿਲਾ ਕੰਮ ਇਹ ਹੋਇਆ ਕਿ ਪਹਿਲੀ ਵਾਰ ਉਸ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵਿਚਾਰ ਕਰੋ, ਉਸ ਪਰਮਾਤਮਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਮਝੋ, ਇਹੀ ਪਹਿਲੀ ਸਿੱਤ ਹੈ, ਪਹਿਲਾ ਦਿਨ ਇਹ ਹੋਈ, ਇਹ ਤੇਰੀ ਤਿੱਥਾ ਨਹੀਂ, ਤੇਰੇ ਆਪਣੇ ਅੰਦਰ ਪ੍ਰਕਾਸ਼ ਕਰੋ, ਉਸਦਾ ਬਾਹਰਲੇ ਚੰਦਰਮਾ ਦਾ ਪ੍ਰਕਾਸ਼ ਤੇ ਤੇਰਾ ਕੁਛ ਕੰਮ ਨਹੀਂ ਆਉਣਾ, ਔਰ ਪਹਿਲਾ ਤੇਰਾ ਪਹਿਲਾ ਜਿਹੜਾ ਕਰਨ ਸ਼ੁਰੂ ਕਰ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਆਪਣੇ ਹਿਰਦੇ ਵਿੱਚ ਵਿਚਾਰ ਕਰ। ਪਰਵਾ ਪ੍ਰੀਤਮ ਕਰੋ ਵਿਚਾਰ, ਜਿਹੜਾ ਮਾਇਆ ਦਾ ਪਤੀ ਪ੍ਰੀਤਮ ਹੈ ਵਾਹਿਗੁਰੂ ਪਰਮੇਸ਼ਰ, ਉਹਦਾ ਵਿਚਾਰ ਕਰਨਾ ਸ਼ੁਰੂ ਕਰੋ, ਇੱਥੋਂ ਆਪਣੀ ਠੱਗਣ ਸ਼ੁਰੂ ਕਰੋ। ਕਹਿੰਦੇ ਹਨ
ਘਾਟ ਮੈਂ ਖੇਲੈ ਅਘਾਟਿਆ ਪਾਰ।
ਇਹ ਪਹਿਲੀ ਥਿੱਤ ਰਾਹੀਂ ਪਹਿਲੀ ਥਿੱਤ ਰਾਹੀਂ ਫਿਰ ਕਬੀਰ ਜੀ ਕਹਿੰਦੇ ਨੇ ਭਾਈ ਘੱਟ ਮੈਂ ਖੇਲੈ ਅਘਾਟਿਆ ਪਾਰ। ਇਸ ਗੱਲ ਨੂੰ ਸਮਝਣ ਤਕੀਰਾਂ ਇਸ ਰੂਪੀ ਘਰ ਦੇ ਵਿੱਚ ਜਿਹੜਾ ਅਘੱਟ ਘਰ ਤੋਂ ਰਹਿਤਾ ਨੈਣਕਾਰ ਹੈ ਜਿਹਦਾ ਸਰੀਰ ਕੋਈ ਨੀ ਘੱਟ ਕੋਈ ਨੀ ਹੈ ਉਹ ਖੇਲ ਹੈ ਵਿੱਚ ਘੱਟ ਮੈਂ ਖੇਲੈ ਅਘਾਟਿਆ ਪਾਰ। ਪਹਿਲੀ ਥਿੱਤ ਦੁਆਰਾ ਉਹਨੂੰ ਕਬੀਰ ਭਗਤ ਜੀ ਕਹਿੰਦੇ ਨੇ ਇਸ ਗੱਲ ਨੂੰ ਵਿਚਾਰ ਕੇ ਸਮਝੋ ਕਿ ਸਾਡੀ ਕਾਇਆ ਘੱਟ ਸਰੀਰ ਦੇ ਅੰਦਰ ਜਿਹੜਾ ਬਿਨਾਂ ਸਰੀਰ ਤੋਂ ਨੈਣਕਾਰ ਵਾਹਿਗੁਰੂ ਪਰਮੇਸ਼ਰ ਉਹ ਖੇਲ ਰਿਹਾ ਉਹ ਸਾਰੇ ਵਿਰਾਜਮਾਨ ਹੋਇਆ ਹੋਇਆ ਉਹ ਆਪ ਆਕਾਰ ਤੋਂ ਰਹਿਤ ਹੈ ਪਰ ਸਾਰੇ ਆਕਾਰਾਂ ਤੇ ਉਹ ਆਪ ਰੰਗ ਤੋਂ ਰਹਿਤ ਹੈ ਪਰ ਸਾਰੇ ਰੰਗ ਉਸਦੇ ਨੇ ਆਪ ਰੂਪ ਤੋਂ ਰਹਿਤ ਹੈ ਪਰ ਸਾਰੇ ਰੂਪ ਉਸਦੇ ਨੇ ਇਸ ਕਰਕੇ ਇਸ ਗੱਲ ਨੂੰ ਸਮਝੋ। ਕਹਿਣ ਲੱਗੇ ਜਿਹਦਾ ਕੋਈ ਕਸ ਨਹੀਂ ਜਿਹਦਾ ਕੋਈ ਸਰੀਰ ਨਹੀਂ ਜਿਹਦੀ ਕੋਈ ਕਾਇਆ ਨਹੀਂ ਉਹ ਸਾਡੀ ਕਾਇਆ ਚ ਖੇਡਦਾ ਹੈ ਸਾਡੀ ਕਾਇਆ ਚ ਵਰਤ ਰਿਹਾ ਹੈ ਉਹ ਸਾਰੀ ਸ਼ਕਤੀ ਸਾਡੀ ਕਾਇਆ ਨੂੰ ਉੱਥੋਂ ਮਿਲ ਰਹੀ ਹੈ।
ਕਾਲ ਕਲਪਨਾ ਕਦੇ ਨਾ ਖਾਏ
ਜਿਹੜੇ ਇਸ ਗੱਲ ਨੂੰ ਸਮਝ ਲੈਣਗੇ ਉਹਨਾਂ ਨੂੰ ਕਾਲ ਦੀ ਕਲਪਨਾ ਦੀ ਚਿੰਤਾ ਹੈ ਨਾ ਮੌਤ ਦੀ ਉਹ ਖਾ ਨਹੀਂ ਸਕੇਗੀ। ਸਾਨੂੰ ਕਾਲ ਦੀ ਕਲਪਨਾ ਕਾਲ ਤੋਂ ਪਹਿਲੇ ਖਾਂਦੀ ਹੈ ਹਰ ਇੱਕ ਬੰਦਾ ਚਿੰਤਤ ਹੈ ਕਾਲ ਜਦ ਆਏਗਾ ਪਤਾ ਨੀ ਕਦੋਂ ਆਏਗਾ ਅਸੀਂ ਕਾਲ ਤੋਂ ਪਹਿਲੇ ਡਰਦੇ ਹਾਂ ਮੌਤ ਦਾ ਡਰ ਪਹਿਲੇ ਬਣਿਆ ਹੋਇਆ ਹੈ ਔਰ ਬਲਕਿ ਉਹਦਾ ਡਰ ਕਰਦੇ ਹਾਂ ਜਿਸਨੇ ਅਵਸ਼ ਆਉਣਾ ਹੈ ਉਹਦਾ ਡਰ ਤੇ ਦੁੱਖਣਾ ਚਾਹੀਦਾ ਸੀ ਅਸੀਂ ਉਹ ਸਮਝ ਰੱਖਿਆ ਸੀ ਉਸ ਦਾ ਆਉਣਾ ਹੀ ਆਉਣਾ ਹੈ ਫਿਰ ਡਰ ਕਾਹਦਾ ਜਦੋਂ ਆਉਣਾ ਹੀ ਹੈ ਪਰ ਕਹਿੰਦੇ ਸਾਨੂੰ ਕਾਲ ਤੋਂ ਪਹਿਲਾਂ ਕਾਲ ਦੀ ਕਲਪਨਾ ਹੀ ਖਾਣੀ ਜਾ ਰਹੀ ਹੈ ਕਾਲ ਦੀ ਕਲਪਨਾ ਉਡਾਈ ਬੈਠਿਆ ਐਨਾ ਹੋ ਜੇ ਐਨਾ ਹੋ ਜੇ ਐਨਾ ਹੋ ਜੇ ਸਾਨੂੰ ਲੱਗਦਾ ਵੀ ਕਹਾਣੀ ਚਿੰਤਾ ਕਰਦਾ ਤਾਂ ਹੋਰ ਰਹੇਗਾ ਕਿਸੇ ਜਗ੍ਹਾ ਸੋਨੇ ਕਹਿੰਦੇ ਜਿਹੜੇ ਇਸ ਗੱਲ ਨੂੰ ਸਮਝ ਲੈਣਗੇ ਨਾ ਮਾਇਆ ਆਪਣੇ ਅੰਦਰ ਉਸਦਾ ਵਿਚਾਰ ਕਰਨਗੇ ਉਹਨਾਂ ਨੂੰ ਕਾਲ ਤੇ ਕਾਲ ਦੀ ਕਲਪਨਾ ਕਦੇ ਖਾ ਨਹੀਂ ਸਕੇਗੀ।
ਆਦਿ ਪੁਰਖ ਮਹਿ ਰਹਿ ਸਮਾਏ
ਉਹ ਨਹੀਂ ਖਾਏਗੀ ਕਹਿੰਦੇ ਉਹ ਆਦਿ ਪੁਰਖ ਮਹਿ ਰਹਿ ਸਮਾਏ ਉਹ ਤਾਂ ਕਰਕੇ ਕਾਲ ਕਲਪਨਾ ਖਾ ਨਹੀਂ ਸਕਦੀ ਤਾਂ ਆਦਿ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ ਉਹਦੇ ਵਿੱਚ ਸਮਾ ਜਾਂਦੇ ਨੇ ਉਹਦੇ ਵਿੱਚ ਭੇਦ ਹੋ ਜਾਂਦੇ ਨੇ ਜਿਹੜਾ ਸਾਰੇ ਪਰਮਾਤਮਾ ਸਮਾਇਆ ਹੋਇਆ ਹੈ ਉਹਦੇ ਵਿੱਚ ਆਪ ਭੇਦ ਹੋ ਜਾਂਦੇ ਨੇ ਉੱਥੇ ਕਾਲ ਪਹੁੰਚਦੀ ਨਹੀਂ ਹੈ ਕਿਉਂਕਿ ਪਰਮਾਤਮਾ ਔਰ ਪਰਮਾਤਮਾ ਦੇ ਪਿਆਰਿਆਂ ਦੇ ਕੋਲ ਕਾਲ ਦਾ ਅਰਥ ਹੈ ਸਮਾਂ ਸਮਾਂ ਕਿੱਥੇ ਹੈ ਜਿੱਥੇ ਬੇਰਸੀ ਹੈ ਪਰਮਾਤਮਾ ਦਾ ਅਨੰਤ ਰਸ ਹੈ ਇੰਨਾ ਰਸ ਹੈ ਕਿ ਉਹ ਰਸ ਹੈ ਤੁਹਾਨੂੰ ਕਈ ਹਜ਼ਾਰ ਸਾਲ ਵੀ ਬੀਜਾਂ ਤੋਂ ਇਹ ਲੱਗੇਗਾ ਵੀ ਹੈ ਬੀਜ ਨਹੀਂ ਗਏ ਉੱਥੇ ਕਾਲ ਹੈ ਨਹੀਂ ਸਮਾਂ ਹੈ ਨਹੀਂ ਉੱਥੇ ਉੱਥੇ ਕੋਈ ਸਮਾਂ ਨਹੀਂ ਹੈ ਕਿਉਂ ਸਮਾਂ ਉੱਥੇ ਜਿੱਥੇ ਬੇਰਸੀ ਹੈ ਜਿੱਥੇ ਤੁਹਾਡੀ ਦਿਲਚਸਪ ਹੈ ਜਿੱਥੇ ਰਸ ਹੈ ਚਾਹੇ ਉਹ ਦੁਨਿਆਵੀ ਰਸ ਵੀ ਕਿਉਂ ਨਾ ਹੋਵੇ ਦੁਨਿਆਵੀ ਰਸ ਜਿੱਥੇ ਕਿਸੇ ਨੂੰ ਆ ਗਿਆ ਨਾ ਸਾਰੀ ਰਾਤ ਇਹ ਲੰਘੀ ਪਤੀ ਨਗੇ ਕਦੋਂ ਲੰਘੀ ਔਰ ਬੇਰਸੀ ਹੈ ਰਾਤ ਕਈ ਮਹੀਨਿਆਂ ਦੀ ਬਣਦਾ ਲੰਬੀਆਂ ਰਾਤਾਂ ਹੋ ਜਾਂਦੀਆਂ ਦੁੱਖ ਹੋਵੇ ਬੜੀਆਂ ਲੰਬੀਆਂ ਰਾਤਾਂ ਲੱਗਦੀਆਂ ਨੇ ਸੁੱਖ ਹੋਵੇ ਛੋਟੀਆਂ ਛੋਟੀਆਂ ਲੱਗਦੀਆਂ ਨੇ ਇਸ ਕਰਕੇ ਗੁਰਮੁਖ ਪਿਆਰਿਓ ਕਹਿਣ ਲੱਗੇ ਉਹ ਆਦਿ ਪੁਰਖ ਵਿੱਚ ਸਮਾ ਜਾਂਦੇ ਹਨ ਉੱਥੇ ਕਾਲ ਦੀ ਪਹੁੰਚ ਹੈ ਨਹੀਂ ਸਮੇਂ ਦੀ ਪਹੁੰਚ ਹੈ ਨਹੀਂ ਕਿਉਂ ਸਾਰੇ ਸੰਸਾਰ ਨੂੰ ਸਮੇਂ ਨੇ ਬਣਾਇਆ ਹੈ ਪਰ ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅਰਥ ਹੀ ਅਕਾਲ ਕਾਲ ਤੋਂ ਰਹਿਤ ਹੈ ਸਮੇਂ ਤੋਂ ਰਹਿਤ ਹੈ ਸਮਾਂ ਉਸ ਨੇ ਬਣਾਇਆ ਉਹ ਸਮੇਂ ਨੇ ਨਹੀਂ ਬਣਾਇਆ ਜਿਸ ਨੂੰ ਸਮੇਂ ਨੇ ਬਣਾਇਆ ਉਹ ਸਮਾਂ ਨੂੰ ਖਤਮ ਵੀ ਕਰ ਸਕਦਾ ਹੈ ਪਰ ਜਿਸ ਨੂੰ ਬਣਾਏ ਸਮੇਂ ਨੇ ਨਹੀਂ ਹੈ ਉੱਥੇ ਸਮੇਂ ਦਾ ਕੋਈ ਜ਼ੋਰ ਨਹੀਂ ਚੱਲਦਾ ਜਿਹੜੇ ਉਹਦੇ ਵਿੱਚ ਭੇਦ ਹੋ ਜਾਂਦੇ ਹਨ ਫਿਰ ਉੱਥੇ ਵੀ ਕਾਲ ਨਹੀਂ ਪਹੁੰਚ ਸਕਦਾ ਹੈ ਉਹਦੇ ਸਮਾ ਜਾਂਦੇ ਹਨ
ਦੁਤੀਆ ਦੋ ਕਰ ਜਾਂਦੇ ਅੰਗ
ਹੋਰ ਗੱਲ ਸੁਣ ਲਓ ਕਹਿੰਦੇ ਪੰਡਿਤ ਜੀ ਦੁਤੀਆ ਦੂਜੀ ਥਿੱਤ ਦੁਆਰਾ ਜਿਹੜੀ ਦੂਜੀ ਥਿੱਤੀ ਹੈ ਨਾ ਦੂਜੀ ਨੂੰ ਅਸੀਂ ਕਹਿੰਦੇ ਹਾਂ ਕਹਿੰਦੇ ਇਸ ਰਾਹੀਂ ਸਮਝੋ ਦੋ ਕਰ ਜਾਂਦੇ ਅੰਗ ਪਹਿਲੀ ਗੱਲ ਤਾਂ ਕਿ ਇਹ ਪਿਆਰੇ ਉਸ ਪਰਮਾਤਮਾ ਨੂੰ ਜਾਣਨਾ ਖਾਲਾ ਜੀ ਦਾ ਵਾਰਾ ਰਿਹਾ ਦੋ ਪਰ ਬਾਰਾ ਤਾਂ ਉਸ ਤਰ੍ਹਾਂ ਔਖਾ ਹੈ ਸਮਝ ਨਹੀਂ ਜਾ ਸਕਦਾ ਦੋ ਬਹੁਤ ਔਖਾ ਹੈ ਦੂਤੀਆ ਦੋ ਕਰ ਜਾਣਾ ਅੰਗ ਕਹਿੰਦੇ ਦੂਜੀ ਗੱਲ ਇਹ ਸਮਝ ਇਹ ਸੰਸਾਰ ਨੂੰ ਇਹ ਅੰਗ ਜਿਹੜੇ ਜਿੰਨੇ ਵੀ ਜੀਵ ਰੂਪ ਬਣੇ ਹੋਏ ਹਨ ਸਾਰੇ ਨਾ ਅੰਗ ਸਰੂਪ ਜਿੰਨੇ ਵੀ ਸਰੀਰ ਨੇ ਜਿੰਨੀ ਵੀ ਕਾਇਆ ਹੈ ਜਿੰਨੇ ਖੰਡ ਬ੍ਰਹਿਮੰਡ ਨੇ ਇਹ ਦੋ ਘਰ ਇਹ ਮਾਇਆ ਤੇ ਪਰਮਾਤਮਾ ਨੇ ਮਿਲ ਕੇ ਬਣਾਏ ਨੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਮਾਨ ਇਹ ਮਾਇਆ ਪਰਮਾਤਮਾ ਨਾਲ ਮਿਲ ਕੇ ਮਾਇਆ ਪਰਮਾਤਮਾ ਦੇ ਵੱਖ ਹੋ ਨਹੀਂ ਸਕਦੀ ਉਸ ਮਾਇਆ ਦੇ ਪਰਮਾਤਮਾ ਨੇ ਮਿਲ ਕੇ ਸੰਸਾਰ ਨੂੰ ਪੈਦਾ ਕੀਤਾ ਇਸੇ ਕਰਕੇ ਉਸੇ ਮਾਇਆ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਸ਼ਕਤੀ ਕਿਹਾ ਹੈ ਵੀ ਸ਼ਕਤੀ ਕਿਉਂਕਿ ਜਿੱਥੇ ਪਰਮਾਤਮਾ ਹੈ ਨਾ ਪਰਮਾਤਮਾ ਦੀ ਇੱਕ ਸ਼ਕਤੀ ਹੈ ਸ਼ਕਤੀ ਮਾਇਆ ਜਿਵੇਂ ਇੱਕ ਸੂਰਜ ਹੈ ਇੱਕ ਸੂਰਜ ਦੀਆਂ ਕਿਰਨਾਂ ਨੇ ਹੁਣ ਸੂਰਜ ਦੀਆਂ ਕਿਰਨਾਂ ਨਾਲ ਵੈਰ ਕਰੀਏ ਤੇ ਸੂਰਜ ਨਾਲ ਪਿਆਰ ਕਰੀਏ, ਹੋ ਸਕਦਾ ਕਿਤੇ? ਜੇ ਸੂਰਜ ਵੀ ਪਿਆਰਾ ਹੈ ਤਾਂ ਕਿਰਨਾਂ ਵੀ ਪਿਆਰੀਆਂ ਨੇ, ਕਿਰਨਾਂ ਵੀ ਪਿਆਰੀਆਂ ਨੇ ਕਿਉਂਕਿ ਸੂਰਜ ਤੋਂ ਬਿਨਾਂ ਨਹੀਂ, ਸੂਰਜ ਤੋਂ ਬਿਨਾਂ ਕਿਰਨਾਂ ਨਹੀਂ, ਕਿਰਨਾਂ ਤੋਂ ਬਿਨਾਂ ਸੂਰਜ ਨਹੀਂ। ਜੇ ਕਿਰਨਾਂ ਨਾਲ ਸੂਰਜ ਹੈ ਹੀ ਨਹੀਂ, ਕਿਰਨਾਂ ਨਾ ਹੋਣ ਸੂਰਜ ਦਾ ਪ੍ਰਕਾਸ਼ ਕੀ ਹੈ? ਹੈ ਹੀ ਨਹੀਂ, ਫਿਰ ਸੂਰਜ ਸੂਰਜ ਹੀ ਹੈ। ਸੂਰਜ ਦੀ ਹੋਂਦ ਕਿਸ ਕਰਕੇ? ਕਿਰਨਾਂ ਕਰਕੇ। ਤੇ ਕਿਰਨਾਂ ਦੀ ਹੋਂਦ ਕਿਸ ਕਰਕੇ ਹੈ? ਸੂਰਜ ਕਰਕੇ। ਮਾਇਆ ਦੀ ਹੋਂਦ ਕਿਸ ਕਰਕੇ? ਪਰਮਾਤਮਾ ਕਰਕੇ। ਔਰ ਪਰਮਾਤਮਾ ਦੇ ਕਰਕੇ ਮਾਇਆ ਦੀ ਹੋਂਦ ਹੈ, ਮਾਇਆ ਦੀ ਹੋਂਦ ਤੇ ਪਰਮਾਤਮਾ ਨੇ ਮਿਲ ਕਰਕੇ ਸੰਸਾਰ ਦੀ ਹੋਂਦ ਬਣਾਈ ਹੈ। ਇਹ ਮਾਇਆ ਤੋਂ ਸੰਸਾਰ ਬਣਾਇਆ। ਏਕਾ ਮਾਈ ਜੁਗਤ ਵਿਆਹੀ, ਜਿਹਨੂੰ ਚੰਡੀ ਦੀ ਵਾਰ ਕਹਿੰਦੇ ਨੇ ਲੋਕੀ, ਚੰਡੀ ਦੀ ਵਾਰ ਗੁਰੂ ਸਾਹਿਬ ਕਦੇ ਦੇਵ ਦਾ ਉਪਾਸ਼ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਉਸੇ ਮਾਇਆ ਦੀ ਗੱਲ ਕਰਦੇ ਨੇ, ਉਸੇ ਸ਼ਕਤੀ ਦੀ ਗੱਲ ਕਰਦੇ ਨੇ। ਮਹਾਰਾਜ ਕਿਹਾ ਚੰਡੀ ਦੇ ਉਪਾਸ਼ਕ ਨਹੀਂ ਹਨ। ਮਹਾਰਾਜ ਨੇ ਪਹਿਲੇ ਕਹਿਤਾ ਤੇਰੀ ਦੁਰਗਾ ਕੋਈ ਹੋਈ ਨਹੀਂ, ਰਾਮਚੰਦਰ ਹੋਇਆ ਹੋਵੇਗਾ, ਮੰਨ ਲੈਂਦੇ ਹਾਂ, ਪਰ ਹੇ ਅਕਾਲ ਤਖਤ ਵਾਹਿਗੁਰੂ, ਤੇਰੀ ਸ਼ਕਤੀ ਦੇ ਨਾਲ ਨਾ ਕੋਈ ਰਾਮ ਹੋਇਆ, ਨਾ ਕੋਈ ਕ੍ਰਿਸ਼ਨ ਹੋਇਆ, ਨਾ ਕੋਈ ਦੁਰਗਾ ਹੋਈ। ਮੰਨਿਆ ਉਹਨਾਂ ਕੋਲ ਬੜੀ ਸ਼ਕਤੀ ਸੀ, ਪਰ ਸ਼ਕਤੀ ਤੇਰੀ ਸੀ, ਸ਼ਕਤੀ ਕਿਸੇ ਦੀ ਹੋਰ ਨਹੀਂ ਸੀ। ਮਾਇਆ ਕੋਈ ਆਪਣੀ ਸ਼ਕਤੀ ਨਹੀਂ ਹੈ, ਪਰਮਾਤਮਾ ਨੇ ਆਪਣੀ ਸ਼ਕਤੀ ਦਿੱਤੀ ਹੈ। ਔਰ ਮਾਇਆ ਪਰਮਾਤਮਾ ਦੇ ਵੱਖ, ਜਿਵੇਂ ਮਨੁੱਖ ਤੋਂ ਵੱਖ ਛਾਇਆ ਹੁੰਦੀ ਨਹੀਂ ਹੈ, ਛਾਇਆ ਮਨੁੱਖ ਤੋਂ ਵੱਖ ਨਹੀਂ ਹੁੰਦੀ ਹੈ। ਪਰ ਇਹ ਗੱਲ ਸਮਝਣਾ ਕਿ ਛਾਇਆ ਕਰਕੇ ਮਨੁੱਖ ਨਹੀਂ ਹੈ, ਮਨੁੱਖ ਕਰਕੇ ਛਾਇਆ ਹੈ। ਛਾਇਆ ਮਨੁੱਖ ਤੋਂ ਵੱਖ ਨਹੀਂ ਹੁੰਦੀ, ਪਰ ਗੱਲ ਨਾਲ ਸਮਝਣੀ ਹੈ ਕਿ ਛਾਇਆ ਕਰਕੇ ਮਨੁੱਖ ਨਹੀਂ ਹੈ, ਮਨੁੱਖ ਕਰਕੇ ਛਾਇਆ ਹੈ। ਮਾਇਆ ਪਰਮਾਤਮਾ ਦੇ ਵੱਖ ਨਹੀਂ ਹੁੰਦੀ, ਪਰ ਇਹ ਨਾ ਸਮਝੋ ਕਿ ਮਾਇਆ ਕਰਕੇ ਪਰਮਾਤਮਾ ਹੈ, ਪਰਮਾਤਮਾ ਕਰਕੇ ਮਾਇਆ ਹੈ। ਇਸ ਗੱਲ ਨੂੰ ਸਮਝਣ। ਉਸੇ ਨੂੰ ਕਿਹਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ, ਕਿੱਥੇ ਕਿਹਾ ਉਹਨੇ ਮੈਂ ਮੰਗਦਾ ਤੁਹਾਨੂੰ? ਉਹਦਾ ਕਹਿੰਦੇ ਤੈ ਹੀ ਦੁਰਗਾ ਸਾਜ ਕੈ ਬਿੰਤਾ ਦਾ ਨਾਸ ਕਰਾਇਆ। ਚੰਡੀ ਦੀ ਪਹਿਲੀ ਪੜੀ ਪੜੋ ਤੁਸੀਂ, ਕਹਿੰਦੇ ਮਹਾਰਾਜ ਤੈ ਦੁਰਗਾ ਦਾ ਨਾਸ ਕਰ, ਤੈ ਰਾਸ਼ਟਾ ਦਾ ਨਾਸ ਕਰਿਆ ਦੁਰਗਾ ਨੂੰ ਬਲ ਦੇ ਕੇ, ਜੇ ਕਿਸੇ ਨੂੰ ਕਰਿਆ ਉਹ ਬਲ ਤੇਰਾ ਸੀ ਨਾ ਕਿ ਦੁਰਗਾ ਦਾ। ਤੈ ਹੀ ਦੁਰਗਾ ਸਾਜ ਕੈ ਦਿੰਤਾ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ। ਦੇਖੋ ਸਿੱਧੀਆਂ ਗੱਲਾਂ ਮਾਰੇ ਦੱਸ ਰਹੇ ਪੰਜਾਬੀ ਚ, ਠੇਠ ਪੰਜਾਬੀ। ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿਸੇ ਢਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਕਰਾਇਆ। ਸਾਰੀ ਸ਼ਕਤੀ ਤੇਰੀ ਹੈ, ਸਾਨੂੰ ਭੁਲੇਖੇ ਲਿਖਣ ਪੈ, ਅਕਾਲ ਪੁਰਖ ਵਾਹਿਗੁਰੂ ਸਾਡੇ ਨੂੰ ਕਿਰਪਾ ਕਰਦੇ, ਉਹ ਸ਼ਕਤੀ ਸਾਨੂੰ ਦੇ ਦੇ। ਸਾਨੂੰ ਦੇਵ ਵੀ ਬਣਾ ਸਕਦੇ, ਦੁਰਗਾ ਬਣਾ ਸਕਦੇ, ਰਾਮ ਬਣਾ ਸਕਦੇ, ਕਿਸ ਨੂੰ ਬਣਾ ਸਕਦੇ, ਤੇਰੇ ਤੇਰੇ ਹੱਥ ਸਾਰੀ ਗੱਲ। ਹਾਂਜੀ ਭੜਕ ਕਰਾਂਗੇ। ਸਮਾਂ ਹੋ ਗਿਆ ਸਾਧ ਸੰਗਤ ਜੀ, ਸੋ ਆਪਣੇ ਕੋਲੇ ਸਾਡੀ ਜੱਥਾ ਵੀ ਆਇਆ ਹੋਇਆ, ਉਹਨਾਂ ਕੋਲੋਂ ਗੋਰੇ ਤਿਆਰ ਸੁਣ ਕੇ ਆਪਣੇ ਜੀਵਨ ਸਫਲਾ ਕਰਨਾ। ਸੋ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਨਮਾਨਯੋਗ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ।